ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਕਬੀਰ ਮੇਰਾ ਮੁਝ ਮੇ ਕਿਛ ਨਹੀਂ ਜੋ ਕੁਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ ਪ੍ਰਭ ਸਭ ਕਿਛ ਤੇਰਾ ਜੀ ਮੈਂ ਕਿਛ ਨਾਹੀ ਮੈਂ ਕਿਛ ਸਭ ਕਿਛ ਤੇਰਾ ਜੀ ਮੈਂ ਕਿਛ ਨਾਹੀ ਮੈਂ ਕਿਛ ਨਾਹੀ
ਕਿਛ ਨਾ
मैं किछ नाहीं, मैं किछ नाहीं। तपिश तेरा जी मैं किछ नाहीं, मैं किछ नाहीं। सब कुछ तेरा एक है निर्गुण उगे सरगुण केल करत बिच स्वामी मेरा नगर में आप बाहर फुने आपन प्रभ मेरे को सगल बसेरा आपे ही राजन आपे ही राया कह कह ठाकुर कह कह चेरा काको दराओ काश्यू बलवंचा जय जय पेखो तह तह नेरा साध मूर्त गुर भेटे ओ नानक मिल सागर बूंद नहीं अनहेरा प्रभ सब किछ तेरा जी मैं किछ नाहीं मैं किछ सब किछ तेरा जी मैं किछ नाहीं मैं किछ नाहीं किछ तेरा जी मैं किछ नाहीं मैं किछ सब किछ तेरा जी मैं किछ नाहीं मैं किछ नाहीं
नहीं मैं किछ नहीं।
कुछ नहीं मैं कुछ नहीं मैं कुछ नहीं मैं कुछ नहीं अब कुछ तेरा जी मैं कुछ नहीं मैं कुछ नहीं सब कुछ तेरा जी मैं कुछ नहीं मैं कुछ नहीं प्रभु ਪਿਆਰੇ ਸਾਧ ਸੰਗਤ ਜੀਓ ਆਓ ਸਮਾਈ ਭਾਈ ਗੁਰੂ ਚਰਨਾਂ ਨਾਲ ਜੁੜਦੇ ਹੋਏ ਫਤਿਹ ਦਾ ਸਿਮਰਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਕਲਯੁਗ ਦੇ ਭਿਆਨ ਸਮੇਂ ਦੇ ਅੰਦਰ ਆਪਾਂ ਸਾਰਿਆਂ ਨੂੰ ਸਤ ਸੰਗ ਦੀਆਂ ਸਿਲਸਿਲਾ ਦੀਆਂ ਕੜੀਆਂ ਪ੍ਰਾਪਤ ਹੋਈਆਂ ਨੇ ਦਸ ਤੋਂ ਪਹਿਲਾਂ ਆਪ ਜੀ ਭਾਈ ਜਸਵੰਤ ਸਿੰਘ ਜੀ ਪਾਸੋਂ ਕੀਰਤਨ ਅਤੇ ਗੁਰਮਤਿ ਵਿਚਾਰਾਂ ਸਰਵਣ ਕਰ ਰਹੇ ਸੀ ਆਓ ਜੋ ਬਾਕੀ ਸਮਾਂ ਹੈ ਉਸ ਨੂੰ ਵੀ ਸਫਲ ਕਰਨ ਵਾਸਤੇ ਮਨ ਚਿਤ ਬਿਰਤੀਆਂ ਇਕਾਗਰ ਕਰਕੇ ਗੁਰ ਸ਼ਬਦ ਨਾਲ ਜੁੜੀਏ ਤਾਂ ਕਿ ਇਹ ਸਵਾਸ ਲੇਖੇ ਵਿਚ ਲੱਗ ਜਾਣ ਦਾਸ ਪਹਿਲੇ ਹਿੱਸੇ ਵਿਚ ਬੋਲਦਾ ਦੂਸਰੇ ਹਿੱਸੇ ਵਿਚ ਸਾਰੇ ਭਾਈ ਤੀਸਰੇ ਹਿੱਸੇ ਚ ਬੀਬੀਆਂ ਨੇ ਸ਼ਬਦ ਚ ਮਿਲ ਕੇ ਬੋਲਣ ਦੀ ਖੇਚਲ ਕਰਨੀ ਹੈ ਕੋਈ ਵੀ ਰਸਨਾ ਖਾਲੀ ਨਾ ਰਹੇ ਤਾਰਦੇ ਨੇ ਸਾਨੂੰ ਬਚਨ ਗੁਰਾਂ ਦੇ ਤਾਰਦੇ ਨੇ ਜੀ ਸਾਨੂੰ ਬਚਨ ਗੁਰਾਂ ਦੇ ਸਾਨੂੰ ਬਚਨ ਗੁਰਾਂ ਦੇ ਤਾਰਦੇ ਨੇ ਸਾਨੂੰ ਬਚਨ ਗੁਰਾਂ ਦੇ बचन गुराने पारदे ने सानू बचन गुराने ਗੁਰ ਪੁਰਖ ਹਰ ਧਿਆਏ ਦਾ ਸਤਸੰਗਤ ਸਤਿਗੁਰ ਪਾਏ ਸਤਸੰਗਤ ਸਤਿਗੁਰ ਸੇਵ ਦੇ ਹਰ ਮੇਲੇ ਗੁਰ ਮਿਲਾਏ ਇਹੋ ਭਵਜਲ ਜਗ ਸੰਸਾਰ ਹੈ ਗੁਰਬੋਹਿਤ ਨਾਮ ਤਰਾਏ ਗੁਰਸਿੱਖੀ ਪਾਣਾ ਮੰਨਿਆ ਗੁਰਪੂਰਾ ਪਾਰ ਲੰਘਾਏ ਆਪਣੀ ਲੜੀਵਾਰ ਇੱਕ ਵਿਚਾਰ ਚੱਲ ਰਹੀ ਹੈ ਕਸ਼ਟ ਯੋਗ ਤੇ ਭਗਤ ਯੋਗ ਦੀ ਧੰਨ ਗੁਰੂ ਨਾਨਕ ਦੇ ਮਹਾਰਾਜ ਰਾਜੇ ਸ਼ਿਵ ਨਾਭ ਨੂੰ ਰੋਜ ਧਰਮਸ਼ਾਲਾ ਦੇ ਅੰਦਰ ਉਸ ਦੀ ਬੇਨਤੀ ਪ੍ਰਵਾਨ ਕਰਕੇ ਉਪਦੇਸ਼ ਦੇ ਰਹੇ ਨੇ ਕਿ ਦੇਖ ਰਾਜਨ ਇਸ ਭਵ ਸਾਗਰ ਨੂੰ ਪਾਰ ਕਰਨ ਵਾਸਤੇ ਦੁੱਖਾਂ ਕਲੇਸ਼ਾਂ ਤੋਂ ਮੁਕਤ ਹੋਣ ਵਾਸਤੇ ਜਨਮ ਮਰਨ ਦੇ ਬੰਧਨਾਂ ਤੋਂ ਆਜ਼ਾਦ ਹੋਣ ਵਾਸਤੇ ਅਸੀਂ ਤੈਨੂੰ ਇਹ ਉਪਦੇਸ਼ ਦੇ ਰਹੇ ਹਾਂ ਦੋ ਰਸਤੇ ਨੇ ਇੱਕ ਕਸ਼ਟ ਯੋਗ ਹੈ ਇੱਕ ਭਗਤ ਯੋਗ ਹੈ ਅੱਠ ਅੰਗ ਹਨ ਕਸ਼ਟ ਯੋਗ ਦੇ ਜਿਹਦੀ ਪਿਛਲੇ ਦੀਵਾਨਾਂ ਦੇ ਵਿੱਚ ਵਿਚਾਰ ਕੀਤੀ ਗਈ ਔਰ ਹੁਣ ਭਗਤ ਯੋਗ ਦੀ ਵਿਚਾਰ ਜਿਹੜੀ ਹੈ ਉਹ ਚੱਲ ਰਹੀ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਸਮਝਾਉਂਦੇ ਨੇ ਦੇਖ ਰਾਜਨ ਜੋ ਭਗਤ ਯੋਗ ਹੈ ਇਸਦੇ ਵੀ ਅੱਠ ਅੰਗ ਹਨ ਪਹਿਲਾ ਜਮ ਹੈ ਪ੍ਰਥਮੈ ਜਮ ਮਨ ਰਾਖਣ ਨੀਵਾਂ ਨਿਜ ਗੁਣ ਤੇ ਨਿਰਮਾਨ ਸਦੀਵਾਂ ਭਾਵ ਨਿਮਰਤਾ ਰੱਖਣੀ ਹੈ ਗੁਣਾਂ ਦਾ ਮਾਣ ਨਹੀਂ ਕਰਨਾ ਸੋ ਇਹਦੀ ਵਿਚਾਰ ਜਿਹੜੀ ਹੈ ਪਿਛਲੇ ਤੋਂ ਪਿਛਲੇ ਦੀਵਾਨ ਤੇ ਕੀਤੀ ਗਈ ਹੈ ਕਿ ਕਿਵੇਂ ਜਿਹੜਾ ਮਨ ਹੈ ਇਸ ਨੂੰ ਨੀਵਾਂ ਰੱਖਣਾ ਭਾਵ ਨਿਮਰਤਾ ਦੇ ਵਿੱਚ ਰਹਿਣਾ ਹੈ ਦੂਸਰਾ ਅੰਗ ਜਿਹੜਾ ਭਗਤ ਯੋਗ ਦਾ ਹੈ ਜਿਸ ਨੂੰ ਨੇਮ ਕਹਿੰਦੇ ਨੇ ਭਗਤ ਯੋਗ ਦੇ ਜੋ ਨੇਮ ਹੈ ਉਹ ਮਹਾਰੇ ਕਹਿੰਦੇ ਨੇ ਦੂਜੋ ਨੇਮ ਜਾਏ ਸਤ ਸੰਗਤ ਕਹਿੰਦੇ ਪਿਆਰਿਆ ਇਹ ਦੂਜਾ ਜੋ ਨੇਮ ਹੈ ਉਹ ਹੈ ਸਤ ਸੰਗਤ ਕਥਾ ਕੀਰਤਨ ਸੁਣ ਮਿਲ ਪੰਗਤ ਸਤ ਸੰਗਤ ਇਹ ਦੂਜਾ ਨੇਮ ਹੈ ਕਿਉਂਕਿ ਜੀਵਨ ਦੇ ਵਿੱਚ ਸਤ ਸੰਗਤ ਦੀ ਕਿੰਨੀ ਕੁ ਲੋੜ ਹੈ ਜੇ ਆਪਾਂ ਇਹ ਕਹਿ ਦਈਏ ਕਿ ਜਿਵੇਂ ਜੀਵਨ ਵਿੱਚ ਸਾਨੂੰ ਪ੍ਰਾਣਾਂ ਦੀ ਲੋੜ ਹੈ ਇਸ ਤੋਂ ਵੱਧ ਲੋੜ ਸਤ ਸੰਗਤ ਦੀ ਹੈ ਜੇ ਜੀਵਨ ਦੇ ਵਿੱਚ ਸਤ ਸੰਗਤ ਦੀ ਪ੍ਰਾਪਤੀ ਨਹੀਂ ਹੋਈ ਜੀਵਨ ਭਾਵੇਂ ਕਿੰਨਾ ਲੰਮਾ ਹੋਵੇ ਉਹ ਕੈਸਾ ਜੀਵਨ ਹੋਏਗਾ ਅਧੂਰਾ ਰਹੇਗਾ ਉਹ ਜੀਵਨ ਮਨੁੱਖਾਂ ਵਰਗਾ ਨਹੀਂ ਹੋਏਗਾ ਕਰਤੂਤ ਪਸ਼ੂ ਕੀ ਮਾਂਸ ਜਾਤ ਲੋਕ ਵਿਚਾਰਾ ਕਰੇ ਦਾ ਆਹ ਹਾਲਤ ਹੋਏਗੀ ਇਸ ਕਰਕੇ ਜੀਵਨ ਦੇ ਵਿੱਚ ਸਤ ਸੰਗਤ ਦੀ ਲੋੜ ਹੈ ਮੁਕਤੀ ਦੇ ਜਿਹੜੇ ਚਾਰ ਦਰਵਾਜ਼ੇ ਨੇ ਉਹਦੇ ਚ ਪਹਿਲਾ ਦਰਵਾਜ਼ਾ ਵੀ ਸਤ ਸੰਗਤ ਨੂੰ ਮੰਨਿਆ ਗਿਆ ਹੈ ਧੰਨ ਗੁਰੂ ਨਾਨਕ ਦੇਵ ਮਹਾਰਾਜ ਰਾਜੇ ਸ਼ਿਵ ਨਾਮ ਨੂੰ ਪਿਆਰ ਨਾਲ ਸਮਝਾ ਰਹੇ ਨੇ, ਦੇਖ ਰਾਜਨ ਅਸੀਂ ਤੈਨੂੰ ਦੋਵੇਂ ਰਸਤੇ ਦੱਸ ਰਹੇ ਹਾਂ, ਦੋਵੇਂ ਪਾਰ ਲਗਾਉਂਦੇ ਨੇ, ਇੱਕ ਕਸ਼ਟ ਯੋਗ ਹੈ, ਇੱਕ ਭਗਤ ਯੋਗ ਹੈ। ਤੇ ਭਗਤ ਯੋਗ ਦਾ ਜਿਹੜਾ ਦੂਸਰਾ ਅੰਗ ਹੈ, ਨੇਮ ਹੈ, ਉਹ ਹੈ ਸਤ ਸੰਗਤ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਤ ਸੰਗਤ ਦੇ ਬਾਰੇ ਐਸੇ ਬਚਨ ਫਰਮਾਨ ਕਰਦੇ ਨੇ। ਜਿੱਥੋਂ ਹਰ ਪਾਇਆ ਜੀ, ਜਿੱਥੋਂ ਹਰ ਪਾਇਆ ਜੀ, ਜਿੱਥੋਂ ਹਰ ਪਾਇਆ ਜੀ, ਜਿੱਥੋਂ ਹਰ ਪਾਇਆ ਜੀ, ਸਤਸੰਗਤ ਨਾਮ ਨਿਧਾਨ ਹੈ, ਸਤਸੰਗਤ ਨਾਮ ਨਿਧਾਨ ਹੈ, ਸਤਸੰਗਤ ਨਾਮ ਨਿਧਾਨ ਹੈ, ਸਤਸੰਗਤ ਨਾਮ ਨਿਧਾਨ ਹੈ, ਸੰਗਤ ਨਾਮ ਨਿਧਾਨ ਹੈ ਜਿੱਥੋਂ ਹਰ ਪਾਇਆ। ਕਿੰਨੀ ਵੱਡੀ ਬਖਸ਼ਿਸ਼ ਹੁੰਦੀ ਹੈ ਪਿਆਰਿਓ, ਇੱਕ ਸੰਗਤ ਹੁੰਦੀ ਹੈ, ਇੱਕ ਸਤ ਸੰਗਤ ਹੁੰਦੀ ਹੈ। ਸਾਰੀਆਂ ਬੁਰਿਆਈਆਂ ਦੀ ਮਾਂ ਕੁਸੰਗਤ ਹੈ, ਨੇਕੀਆਂ ਦੀ ਮਾਂ ਸਤ ਸੰਗਤ। ਜਿਸ ਵੇਲੇ ਬੱਚੇ ਦਾ ਘਰ ਚ ਜਨਮ ਹੁੰਦਾ, ਆਮ ਕਿਹਾ ਜਾਂਦਾ ਕਿ ਬੱਚੇ ਦਾ ਜਨਮ ਹੋਇਆ, ਜਿਸ ਤਰ੍ਹਾਂ ਦੀ ਉਸ ਨੂੰ ਸੰਗਤ ਮਿਲਦੀ ਹੈ, ਸੁਸਾਇਟੀ ਮਿਲਦੀ ਹੈ, ਉਹੋ ਜਿਹਾ ਹੀ ਜੀਵਨ ਵਿੱਚ ਰੰਗ ਚੜ ਜਾਂਦਾ। ਚੋਰਾਂ ਨਾਲ ਮਿਲ ਕੇ ਚੋਰ ਬਣ ਜਾਂਦਾ, ਠੱਗਾਂ ਨਾਲ ਮਿਲ ਕੇ ਠੱਗ ਬਣ ਜਾਂਦਾ, ਜੂਏਬਾਜ਼ਾਂ ਨਾਲ ਮਿਲ ਕੇ ਜੁਆਰੀ ਬਣ ਜਾਂਦਾ, ਅਮਲੀਆਂ ਨਾਲ ਮਿਲ ਕੇ ਅਮਲੀ ਬਣ ਜਾਂਦਾ, ਜੇ ਸਾਧੂਆਂ ਦੀ ਸੰਗਤ ਹੋ ਜਾਵੇ ਸਾਧੂ ਬਣ ਜਾਂਦਾ, ਗੁਰਮੁਖ ਬਣ ਜਾਂਦਾ। ਜੇ ਮਾੜੀ ਸੰਗਤ ਮਿਲ ਗਈ, ਕਬੀਰ ਮਾਰੀ ਮਰੋ ਕੁਸੰਗ ਕੀ, ਕੇਲੇ ਨਿੰਦ ਦਿਓ ਬੇਰ, ਉਹ ਝੂਲੈ ਉਹ ਚੀਰੀਐ ਸਾਧ ਕੁਸੰਗ। ਕੇਲੇ ਦੀ ਮਿਸਾਲ ਗੁਰੂ ਮਹਾਰਾਜ ਦਿੰਦੇ ਨੇ, ਕਹਿੰਦੇ ਨੇੜੇ ਬੇਰੀ ਦਾ ਰੁੱਖ ਹੈ, ਕੇਲਾ ਹਵਾ ਨਾਲ ਮੌਜ ਵਿੱਚ ਝੂਲਦਾ, ਬੇਰੀ ਦੇ ਤਿੱਖੇ ਕੰਡੇ ਉਸਦੇ ਕੋਮਲ ਪੱਤਿਆਂ ਨੂੰ ਲੀਰਾਂ ਲੀਰਾਂ ਕਰ ਦਿੰਦੇ ਨੇ। ਇਸੇ ਤਰ੍ਹਾਂ ਕੁਝ ਸੰਗਤ ਜੀਵਨ ਨੂੰ ਬਰਬਾਦ ਕਰ ਦਿੰਦੀ। ਮਹਾਂਪੁਰਸ਼ਕ ਬਚਨ ਕਰਿਆ ਕਰਦੇ ਪ੍ਰੇਮੀਓ, ਤੁਸੀਂ ਅੱਗ ਨੂੰ ਪਿਆਰ ਨਾਲ ਫੜੋ ਤਾਂ ਵੀ ਸਾੜੇਗੀ, ਗੁੱਸੇ ਨਾਲ ਫੜੋ ਤਾਂ ਵੀ ਸਾੜੇਗੀ, ਬਰਫ਼ ਨੂੰ ਹੱਥ ਪਿਆਰ ਨਾਲ ਪਾਓ ਤਾਂ ਵੀ ਬਰਫ਼ ਠਾਰੇਗੀ, ਗੁੱਸੇ ਨਾਲ ਫੜੋ ਤਾਂ ਵੀ ਠਾਰੇਗੀ। ਇਹ ਸੁਭਾਅ ਹੈ। ਇਸੇ ਤਰ੍ਹਾਂ ਪ੍ਰਸੰਗਤ ਦਾ, ਸਤਸੰਗਤ ਦਾ ਆਪਣਾ ਆਪਣਾ ਅਸਰ ਹੋਣਾ ਹੀ ਹੋਣਾ। ਕਿੰਨਿਆਂ ਦਾ ਬੇੜਾ ਡੋਬਿਆ ਪ੍ਰਸੰਗਤ ਨੇ, ਸ਼ਾਇਦ ਗਿਣਤੀ ਨਹੀਂ ਹੋ ਸਕਦੀ। ਦੂਸਰੇ ਪਾਸੇ ਸਤਸੰਗਤ ਹੈ ਜਿੱਥੋਂ ਜੀਵਨ ਦੀ ਸੋਝੀ ਮਿਲਦੀ ਹੈ। ਗੁਰੂ ਮਹਾਰਾਜ ਕਹਿੰਦੇ ਸਤ ਸੰਗਤ ਨਾਮ ਨਿਧਾਨ ਹੈ। ਪਿਆਰਿਓ, ਇਹ ਨਾਮ ਦਾ ਖਜ਼ਾਨਾ, ਔਰ ਜਿਸ ਦੀ ਪ੍ਰਾਪਤੀ ਵਾਸਤੇ ਸਾਨੂੰ ਇਹ ਦੇਹ ਮਿਲੀ ਹੈ, ਭਈ ਪ੍ਰਾਪਤ ਮਾਨਕ ਦੇਹ ਹੋਈ ਆ, ਗੋਬਿੰਦ ਮਿਲਣ ਗਈ ਇਹ ਤੇਰੀ ਬੜੀ ਆ। ਇਹ ਵਾਰੀ ਹੈ ਨਾ ਪਰਮੇਸ਼ਰ ਨੂੰ ਮਿਲਣ ਦੀ, ਜਿਸ ਵੇਲੇ ਤੋਂ ਇਹ ਜੀਵ ਵਿਛੜਿਆ ਹੋਇਆ ਹੈ ਉਸ ਵੇਲੇ ਤੋਂ ਖੋਜ ਵਿੱਚ ਹੈ ਕਿ ਜਿੱਥੋਂ ਮੈਂ ਵਿਛੜਿਆ ਕਿੱਥੋਂ ਆ, ਕਿਸੇ ਤਰ੍ਹਾਂ ਮੈਨੂੰ ਉਹ ਮਿਲਾਪ ਹੋ ਜਾਵੇ। ਯੁੱਗਾਂ ਦੇ ਯੁੱਗ ਲੰਘ ਗਏ, ਹੁਣ ਮਿਲਾਪ ਹੁੰਦਾ ਕਿਵੇਂ ਹੈ, ਬਖਸ਼ਿਸ਼ ਹੁੰਦੀ ਕਿਵੇਂ ਹੈ, ਉਹਦੇ ਵਾਸਤੇ ਸਤ ਸੰਗਤ ਮਹਾਰਾਜ ਦੱਸਦੇ ਨੇ। ਸਤ ਸੰਗਤ ਨਾਮ ਨਿਧਾਨ ਹੈ ਜਿੱਥੋਂ ਹਰ ਪਾਇਆ, ਗੁਰ ਪ੍ਰਸਾਦੀ ਘੱਟ ਜਾਣਨਾ ਅਨੇਰ ਗਵਾਇਆ। ਇੱਥੇ ਆ ਕੇ ਫਿਰ ਗੁਰੂ ਦੀ ਕਿਰਪਾ ਹੁੰਦੀ ਹੈ, ਗਿਆਨ ਦਾ ਪ੍ਰਕਾਸ਼ ਹੁੰਦਾ। ਉਹ ਜਿਹੜਾ ਅਗਿਆਨਤਾ ਦਾ ਅੰਧਕਾਰ ਸੀ, ਅਨੇਰ ਸੀ, ਜਿਹਦੇ ਕਰਕੇ ਇਹ ਠੇਡੇ ਖਾ ਰਿਹਾ ਸੀ, ਜਨਮਨ ਦੇ ਚੱਕਰ ਚ ਪਿਆ ਹੋਇਆ ਸੀ, ਬਾਰ ਬਾਰ 84 ਦੇ ਚੱਕਰਾਂ ਵਿੱਚ ਭਟਕ ਰਿਹਾ ਸੀ। ਜਦੋਂ ਗਿਆਨ ਦਾ ਪ੍ਰਕਾਸ਼ ਹੋ ਗਿਆ, ਚਾਨਣ ਹੋ ਗਿਆ, ਉਹ ਅੰਧਕਾਰ ਖਤਮ ਹੋ ਗਿਆ। ਜਿਹੜਾ ਮਨ ਦਾ ਅੰਧਕਾਰ ਹੈ, ਜਿਵੇਂ ਜੇ ਹਨੇਰਾ ਹੋਵੇ ਲੱਖ ਸਾਲ ਦਾ, ਬਲਬ ਜਗਾਇਆ ਜਾਵੇ, ਦੀਵਾ ਜਗਾਇਆ ਜਾਵੇ, ਜੇ ਕੋਈ ਇਹ ਸੋਚੇ ਕਿ ਲੱਖ ਸਾਲ ਦਾ ਹਨੇਰਾ ਹੈ, ਹੁਣ ਇਹਨੂੰ ਦੂਰ ਹੁੰਦਿਆਂ ਵੀ ਲੱਖ ਸਾਲ ਲੱਗੇਗਾ, ਨਹੀਂ, ਦੀਵਾ ਬਲੈ ਹਨੇਰਾ ਜਾਏ। ਹਨੇਰਾ ਚਾਹੇ ਇੱਕ ਦਿਨ ਦਾ ਹੈ, ਚਾਹੇ ਇੱਕ ਲੱਖ ਸਾਲ ਦਾ ਹੈ, ਚਾਹੇ ਕਰੋੜ ਸਾਲ ਦਾ ਹੈ, ਜਿਸ ਵੇਲੇ ਚਾਨਣ ਹੋ ਗਿਆ, ਗਿਆਨ ਦਾ ਪ੍ਰਕਾਸ਼ ਹੋ ਗਿਆ ਅੰਦਰ ਗੁਰੂ ਦੀ ਕਿਰਪਾ ਦੁਆਰਾ, ਉਹ ਅੰਧਕਾਰ ਉਸੇ ਵੇਲੇ ਖਤਮ ਹੋ ਜਾਏਗਾ। ਗੁਰ ਪ੍ਰਸਾਦੀ ਘੱਟ ਜਾਣਨਾ ਅਨੇਰ ਗਵਾਇਆ। ਲੋਹਾ ਪਾਸ ਭੇਟੀਐ ਕੰਚਨ ਹੋਏ ਆਇਆ। ਜਿਵੇਂ ਪਾਸ ਦੀ ਵੱਟੀ ਨੂੰ ਲੋਹੇ ਨਾਲ ਸੁਆਦ, ਭਾਵ ਲੋਹੇ ਨੂੰ ਸੰਗਤ ਹੋ ਗਈ ਪਾਸ ਦੀ। ਹੁਣ ਜਿਹੜਾ ਪਾਰਸ ਹੈ, ਲੋਹਾ ਚਾਹੇ ਕਿਸੇ ਘਰ ਦਾ ਹੋਵੇ, ਚਾਹੇ ਉਹ ਕਸਾਈ ਦੇ ਘਰ ਦਾ ਲੋਹਾ ਹੈ, ਚਾਹੇ ਉਹ ਉੱਚੀ ਕਿਸੇ ਜਾਤ ਵਾਲ ਦੇ ਘਰ ਦਾ ਲੋਹਾ ਹੈ, ਕੋਈ ਵੀ ਲੋਹਾ, ਜਦ ਪਾਸ ਦੇ ਨਾਲ ਉਹ ਸ਼ੋ ਜਾਏਗਾ ਤੇ ਫਿਰ ਹੋਏਗਾ ਕਿ ਕੰਚਨ ਹੋਏ ਆਇਆ। ਇਸੇ ਤਰ੍ਹਾਂ ਕੋਈ ਵੀ ਜਦੋਂ ਸਤ ਸੰਗਤ ਦੇ ਵਿੱਚ ਆ ਜਾਂਦਾ ਹੈ ਸਾਧਸੰਗ ਦੀ, ਉੱਥੇ ਇਹ ਨਹੀਂ ਦੇਖਿਆ ਜਾਂਦਾ ਕਿਸ ਜਾਤ ਦਾ ਹੈ, ਗਰੀਬ ਹੈ, ਅਮੀਰ ਹੈ, ਊਚ ਹੈ, ਨੀਚ ਹੈ, ਆਪਣਾ ਬਗਾਨਾ ਹੈ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇੱਕ ਪਾਸੇ ਰਹਿ ਜਾਂਦੀਆਂ ਨੇ। ਸਤ ਸੰਗਤ ਦਾ ਜਿਹੜਾ ਅਸਰ ਹੈ ਉਹ ਇਸ ਪ੍ਰਕਾਰ ਹੁੰਦਾ ਹੀ ਹੁੰਦਾ। ਸਤ ਸੰਗਤ ਮਿਲੇ ਸੋ ਤਰਿਆ, ਮੇਰੇ ਮਾਧੋ ਜੀ ਸੰਗਤ ਮਿਲੇ ਸੋ ਤਰਿਆ, ਮੇਰੇ ਮਾਧੋ ਜੀ ਮੇਰੇ ਮਾਧੋ ਜੀ ਸਤ संगत मिले सो तरया मेरे माधो जी मन चित वै उदम जा हर हर जियो पड़िया शैल पत्थर मैं जंतो पाए तांका रिजक आगे कर तरिया मेरे माधो जी सत संत मिले सो तरिया कहंदे प्यारियो जिसनु भी सत्संग की प्राप्ति हुई उदे ते बख्शिश हुई है क्योंकि संगत केड़ी सत्संग सत्संगत कैसी जानी है जिथे एको नाम खानी है। भाई साहब भाई गुरदास जी संगत संगत का फर्क दसते हैं कहंदे देखो एक वो संगत है जिहड़ी इस जीव नू जमा दी पुरी लै जांदी है एक वो संगत है जिहड़ी इस नू मुक्ति बख्शदी है ਉਹਦੀਆਂ ਕੁਛ ਉਦਾਹਰਣਾਂ ਆਪ ਜੀ ਦਿੰਦੇ ਨੇ ਆਪ ਜੀ ਫਰਮਾਨ ਕਰਦੇ ਨੇ ਕਾਹੂ ਦਸ਼ਾ ਕੇ ਪਵਨ ਗਵਨ ਕੈ ਬਰਕਾ ਇੱਕ ਹਵਾ ਚੱਲਦੀ ਹੈ ਉਹਦੇ ਨਾਲ ਕੀ ਹੁੰਦਾ ਉਸ ਹਵਾ ਚੱਲਣ ਦੇ ਨਾਲ ਬੱਦਲ ਆਉਂਦੇ ਨੇ ਬਰਸਾਤ ਪੈਂਦੀ ਹੈ ਕਾਹੂ ਦਸ਼ਾ ਕੋ ਪਵਨ ਬਾਦਰ ਬਲਾਤ ਹੈ ਇੱਕ ਹਵਾ ਆਉਂਦੀ ਹੈ ਸਾਰੇ ਬੱਦਲ ਖਤਮ ਕਰ ਦਿੰਦੀ ਹੈ ਖੁਸ਼ਕੀ ਆ ਜਾਂਦੀ ਹੈ ਉਹ ਵੀ ਹਵਾ ਹੈ ਉਹ ਵੀ ਹਵਾ ਹੈ ਹੁਣ ਤੇ ਸਾਇੰਸ ਦਾ ਯੁੱਗ ਹੈ ਔਰ ਜੋ ਅੱਜ ਸਾਇੰਸਦਾਨ ਦੱਸਦੇ ਨੇ ਇਹ ਗੱਲਾਂ ਬਜ਼ੁਰਗ ਜਿਹੜੇ ਸੀ ਸਹਿ ਸੁਭਾਅ ਹੀ ਪਿਆਰਿਓ ਦੱਸ ਦਿਆ ਕਰਦੇ ਸੀ ਅੱਜ ਵੀ ਬਹੁਤ ਸਾਰੇ ਬਜ਼ੁਰਗ ਹਵਾ ਦਾ ਰੁੱਖ ਦੇਖ ਕੇ ਕਿ ਭਾਈ ਹਵਾ ਬੁਰਾ ਚੱਲ ਰਿਹਾ ਹੈ ਪੱਚੋ ਚੱਲ ਰਹੀ ਹੈ ਉਹਦਾ ਹਰ ਮਹੀਨੇ ਦਾ ਹਿਸਾਬ ਹੁੰਦਾ ਰਾਤ ਨੂੰ ਸ਼ਾਮ ਨੂੰ ਦੇਖਣਾ ਜਿਸ ਵੇਲੇ ਸੂਰਜ ਡੁੱਬ ਰਿਹਾ ਤਾਂ ਆਕਾਸ਼ ਵੱਲ ਦੇਖਣਾ ਉਹਨੂੰ ਆਪ ਕਹਿੰਦੇ ਕਿ ਆਹ ਮੁੱਗਾਂ ਫੜ ਰਹੀਆਂ ਲੈਣਾ ਜਿਹੀਆਂ ਖਿੱਚੀਆਂ ਜਾਂਦੀਆਂ ਹੁੰਦੀਆਂ ਇੰਨਾ ਹਿਸਾਬ ਕਿਤਾਬ ਹੁੰਦਾ ਕਿ ਭਾਈ ਇਸ ਪਾਸੇ ਬਾਰਿਸ਼ ਪਏਗੀ ਇੱਕ ਵਾਰ ਸਾਡੇ ਬਜ਼ੁਰਗ ਸ਼ਾਮ ਨੂੰ ਖੜੇ ਸਨ 70-71 ਦੀ ਬਾਤ ਹੈ ਕੋਈ ਬੱਦਲ ਨਹੀਂ ਹੈ ਆਕਾਸ਼ ਦੇ ਵਿੱਚ ਸ਼ਾਮ ਨੂੰ ਸੂਰਜ ਡੁੱਬ ਰਿਹਾ ਦੇਖ ਰਿਹਾ ਹੱਸ ਕੇ ਕਹਿੰਦੇ ਆਹ ਜਿਹੜੀਆਂ ਮੁੱਗਾਂ ਉੱਪਰ ਫਟੀਆਂ ਕਾਸ਼ ਦੇ ਵਿੱਚ ਵੀ ਅੱਜ ਰਾਤ ਨੂੰ 12 ਵਜੇ ਬਾਰਿਸ਼ ਆਉਣੀ ਚਾਹੀਦੀ ਆਪਣੇ ਇੱਥੇ ਸਾਰੇ ਜਿਹੜੇ ਆਲੇ ਦੁਆਲੇ ਹੱਸਣ ਵੀ ਬੱਦਲ ਹੈ ਨਹੀਂ ਕਿਵੇਂ ਹੈ ਵੀ ਬਾਰਿਸ਼ ਕਿੱਥੋਂ ਆ ਜਾਏਗੀ ਕੀ ਦੇਖਿਆ ਰਾਤ ਨੂੰ 12 ਵਜੇ ਬਾਰਿਸ਼ ਤੇ ਬਾਰਿਸ਼ ਸ਼ੁਰੂ ਹੋ ਗਈ ਇਹ ਹਿਸਾਬ ਕਿਤਾਬ ਹੁੰਦੇ ਸੀ ਪਸ਼ੂ ਪੰਛੀ ਕੀੜੇ ਮਕੌੜੇ ਜਿਹੜੇ ਹੈ ਇਹਨਾਂ ਨੂੰ ਵੀ ਸੋਝੀ ਹੈ ਪਿਆਰੇ ਹਵਾ ਦੀ ਜਦ ਪੁਰੇ ਦੀ ਹਵਾ ਜ਼ਿਆਦਾ ਚੱਲਦੀ ਹੈ ਹਾੜ ਦਾ ਮਹੀਨਾ ਸਾਉਣ ਦਾ ਮਹੀਨਾ ਉਸ ਵੇਲੇ ਉਹ ਕੀੜੇ ਮਕੌੜੇ ਜਿਹੜੇ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਹੁਣ ਬਾਰਿਸ਼ ਪੈਣੀ ਹੈ ਕੋਈ ਆਪਣੇ ਆਂਡੇ ਚੱਕ ਚੱਕ ਕੇ ਉੱਚੇ ਥਾਂ ਲੈ ਜਾਂਦੇ ਹੈ ਆ ਇੱਕ ਟਟੀਰੀ ਪੰਛੀ ਹੁੰਦਾ ਛੋਟਾ ਜਿਹਾ ਉਹ ਰਾਤ ਨੂੰ ਪੈਰ ਉੱਪਰ ਨੂੰ ਕਰਕੇ ਉਹ ਜਾਨਵਰ ਜਿਹੜਾ ਸੌਂਦਾ ਕਿਸੇ ਨੇ ਪੁੱਛਿਆ ਵੀ ਕੀ ਗੱਲ ਹੈ ਉਹਨੂੰ ਇੱਕ ਡਰ ਪੈ ਜਿਹਾ ਵੀ ਕਿਤੇ ਆਕਾਸ਼ ਡਿੱਗ ਨਾ ਪਵੇ ਵੀ ਇਹਦੇ ਨਾਲ ਮੇਰੀ ਸੇਫਟੀ ਹੈ ਜੇਕਰ ਅਗਲੇ ਦਿਨਾਂ ਦੇ ਵਿੱਚ ਜੂਨ ਜੁਲਾਈ ਦੇ ਵਿੱਚ ਉਹ ਪੰਛੀ ਨੀਵੇਂ ਥਾਂ ਆਂਡੇ ਆਪਣੇ ਦੇਵੇ। ਇਹ ਸਹਿਜ ਸੁਭਾਏ ਜਿਹੜੇ ਬਜ਼ੁਰਗ ਸੀ ਖੇਤੀ ਕਰਨ ਵਾਲੇ, ਖਾਸ ਕਰਕੇ ਸਾਹਬ ਲਾ ਲੈਂਦੇ ਕਿ ਭਾਈ ਇਹਨਾਂ ਨੇ ਆਂਡੇ ਨੀਵੇਂ ਥਾਂ ਦਿੱਤੇ ਨੇ, ਬਾਰਿਸ਼ ਘੱਟ ਪਏਗੀ। ਜੇ ਉੱਚੀ ਜਗ੍ਹਾ ਆਂਡੇ ਦੇਵੇ ਅੰਦਾਜ਼ਾ ਲਾ ਦੇਣਾ ਕਿ ਬਾਰਿਸ਼ ਜਿਹੜੀ ਹੈ ਉਹ ਜ਼ਿਆਦਾ ਪਏਗੀ। ਅੰਬਾਂ ਨੂੰ ਬੂਰ ਆ ਰਿਹਾ ਹੈ, ਕਿੰਨਾ ਆ ਰਿਹਾ ਇਹਦਾ ਹਿਸਾਬ ਕਿਤਾਬ ਉਸੇ ਹਿਸਾਬ ਨਾਲ ਹੀ ਕਿ ਅੱਗੋਂ ਬਾਰਿਸ਼ ਕਿੰਨੀ ਪੈਣੀ ਹੈ। ਇਸੇ ਤਰ੍ਹਾਂ ਇਹ ਹਵਾ ਦੇ ਰੁੱਖ ਹਿਸਾਬ ਕਿਤਾਬ ਜਿਹੜੇ ਹੈ ਉਹ ਬਜ਼ੁਰਗ ਸਹਿਜ ਨਾਲ ਹੀ ਲਾ ਲਿਆ ਕਰਦੇ ਸਨ। ਹੁਣ ਭਾਈ ਸਾਹਿਬ ਕਹਿੰਦੇ ਨੇ ਇੱਕ ਹਵਾ ਜਿਹੜੀ ਜਦੋਂ ਚੱਲਦੀ ਹੈ, ਕਾਹੂ ਦਸ਼ਾ ਕੇ ਪਵਨ ਗਮਨ ਕੈ ਬਰਖਾ ਹੈ। ਇੱਕ ਹਵਾ ਚੱਲੀ, ਬਰਸਾਤ ਦੀ ਬਰਸਾਤ ਹੋ ਗਈ। ਇੱਕ ਹਵਾ ਚੱਲੀ, ਕਾਹੂ ਦਸ਼ਾ ਕੋ ਪਵਨ ਬਾਦਲ ਬਲਾਤ ਹੈ। ਜਿਹੜਾ ਹੈ ਸੀ ਬਦਲ ਉਹਨੂੰ ਵੀ ਖਤਮ ਨਹੀਂ ਕਰ ਦਿੱਤਾ, ਉਡਾ ਕੇ ਲੈ ਗਈ। ਉਹ ਵੀ ਹਵਾ ਹੈ, ਉਹ ਵੀ ਹਵਾ ਹੈ। ਕਾਹੂ ਜਲ ਪਾਨ ਕੀਏ ਰਹਿਤ ਆਰੋਗ ਦੇਹੀ। ਇੱਕ ਪਾਣੀ ਪੀਣ ਦੇ ਨਾਲ ਸਰੀਰ ਦੇ ਜਿਹੜੇ ਰੋਗ ਨੇ ਉਹ ਖਤਮ ਹੋ ਜਾਂਦੇ ਆ। ਇੱਕ ਉਹ ਪਾਣੀ ਹੈ ਜਿਹਦੇ ਪੀਣ ਨਾਲ ਕੀ ਹੁੰਦਾ, ਕਾਹੂ ਜਲ ਪਾਨ ਵਿਆਪੈ ਬਿਰਥਾ ਬਿਲਾਤ ਹੈ। ਇੱਕ ਪਾਣੀ ਪੀਣ ਦੇ ਨਾਲ ਸਰੀਰ ਰੋਗੀ ਹੋ ਜਾਂਦਾ, ਬੰਦਾ ਦੁਖੀ ਹੋ ਜਾਂਦਾ ਹੈ। ਉਹ ਵੀ ਪਾਣੀ ਹੈ, ਉਹ ਵੀ ਪਾਣੀ ਹੈ। ਜੇ ਕੋਈ ਕਹੇ ਵੀ ਇਹ ਵੀ ਪਾਣੀ ਹੈ, ਪਰ ਕਹਿੰਦੇ ਪਾਣੀ ਪਾਣੀ ਵਿੱਚ ਕਿੰਨਾ ਫਰਕ ਹੈ। ਇੱਕ ਰੋਗਾਂ ਨੂੰ ਖਤਮ ਕਰ ਦਿੰਦਾ, ਇੱਕ ਰੋਗ ਚਮੇੜ ਦਿੰਦਾ ਹੈ। ਇਸੇ ਤਰ੍ਹਾਂ ਕਾਹੂ ਗ੍ਰਹਿ ਕੀ ਅਗਨ ਪਾਕ ਸਾਕ। ਕਹਿੰਦੇ ਵੀ ਇੱਕ ਅੱਗ ਜਿਹੜੀ ਹੈ ਨਾ ਉਹ ਕਿੰਨੀ ਸੇਵਾ ਕਰਦੀ ਹੈ। ਕਹਿੰਦੇ ਸਾਰਾ ਰਸੋਈ ਦਾ ਕੰਮ ਜਿਹੜਾ ਹੈ ਉਸ ਅੱਗ ਦੇ ਨਾਲ ਹੁੰਦਾ। ਕਾਹੂ ਗ੍ਰਹਿ ਕੀ ਅਗਨ ਪਾਕ ਸਾਕ ਅਦਿਤ ਕਰੈ। ਪ੍ਰਸ਼ਾਦੇ ਬਣਦੇ ਹੈ, ਤਰ੍ਹਾਂ ਤਰ੍ਹਾਂ ਦੇ ਪਦਾਰਥ ਬਣਦੇ ਹੈ, ਦਾਲਾਂ ਸਬਜ਼ੀਆਂ ਬਣਦੀਆਂ ਨੇ, ਅੱਗ ਨਾਲ ਬਣ ਰਹੀਆਂ ਨੇ। ਉਹੀ ਅੱਗ ਜਿਹੜੀ ਹੈ, ਕਾਹੂ ਗ੍ਰਹਿ ਕੀ ਅਗਨ ਭਵਨ ਜਲਾਤ ਹੈ। ਕਿਤੇ ਅੱਗ ਲੱਗ ਜਾਵੇ ਤੇ ਸਾੜ ਕੇ ਸਵਾਹ ਕਰ ਦਿੰਦੀ ਹੈ, ਭਵਨਾਂ ਦੇ ਭਵਨ ਜੰਗਲਾਂ ਦੇ ਜੰਗਲ ਸੜ ਜਾਂਦੇ। ਅੱਗ ਉਹੀ ਹੈ ਨਾ। ਇਹ ਆਪ ਜੀ ਨੇ ਮਿਸਾਲਾਂ ਦਿੱਤੀਆਂ। ਇਸੇ ਤਰ੍ਹਾਂ ਕਹਿੰਦੇ ਕਾਹੂ ਕੀ ਸੰਗਤ ਮਿਲ ਜੀਵਨ ਮੁਕਤ ਹੋਏ। ਕਾਹੂ ਕੀ ਸੰਗਤ ਮਿਲ ਜੰਮਪੁਰ ਜਾਤ ਹੈ। ਇੱਕ ਸੰਗਤ ਇਸ ਜੀਵ ਨੂੰ ਜੰਮਪੁਰ ਤੱਕ ਕੇ ਲੈ ਜਾਂਦੀ ਹੈ, ਨਰਕਾਂ ਵਿੱਚ ਜਾ ਸੁੱਟਦੀ ਹੈ। ਇੱਕ ਸੰਗਤ ਹੈ ਜਿਸ ਨੂੰ ਸੱਤ ਸੰਗਤ ਕਹਿੰਦੇ ਨੇ। ਕਹਿੰਦੇ ਜੇ ਕਿਤੇ ਨੂੰ ਜੀਵਨ ਚ ਉਹ ਮਿਲ ਜਾਵੇ ਤਾਂ ਕੀ ਮਿਲਦਾ ਫਿਰ? ਕਾਹੂ ਕੀ ਸੰਗਤ ਮਿਲ ਜੀਵਨ ਮੁਕਤ ਹੋਏ। ਦੇਖੋ ਏਡੀ ਵੱਡੀ ਬਖਸ਼ਿਸ਼ ਹੈ। ਕਹਿੰਦੇ ਸੰਗਤ ਸੰਗਤ ਵਿੱਚ ਫਰਕ ਹੈ ਪਿਆਰਿਓ, ਇਸ ਕਰਕੇ ਸੱਤ ਸੰਗਤ ਮੇਰੇ ਮਾਧਵ ਜੀ ਸੱਤ ਸੰਗਤ ਮਿਲੇ ਸੋ ਤਰਿਆ। ਸੱਤ ਸੰਗਤ ਤਾਰਦੀ ਹੈ, ਇੱਕ ਸੰਗਤ ਜਿਹੜੀ ਹੈ ਉਹ ਡੋਬਦੀ ਹੈ। ਸੱਜਣ ਠੱਗ ਦਾ ਜੀਵਨ ਪੜ੍ਹਨੇ ਜਾਂ ਸੁਣਨੇ, ਜਦ ਵਿਚਾਰ ਕੀਤੀ ਜਾਂਦੀ ਹੈ ਨਾ, ਇਹ ਜਿਹੜਾ ਸੱਜਣ ਠੱਗ ਸੀ ਇਹ ਠੱਗ ਨਹੀਂ ਸੀ, ਬੜਾ ਨੇਕ ਬੰਦਾ ਸੀ, ਬੜਾ ਚੰਗਾ ਸੀ। ਇਹ ਪ੍ਰਭੂ ਪ੍ਰਾਪਤੀ ਵਾਸਤੇ ਘਰ ਤੋਂ ਤੁਰਿਆ, ਹੋਇਆ ਕਿ ਇਹਨੂੰ ਭੇਖੀ ਮਿਲ ਗਏ। ਹੈਰਾਨ ਹੁੰਦਾ ਹੈ ਵੀ ਇਹ ਕੀ ਬਣ ਰਿਹਾ ਹੈ। ਉਥੋਂ ਦੂਸਰੀ ਜਗ੍ਹਾ ਗਿਆ, ਉਥੇ ਵੀ ਭੇਖੀ, ਬਾਹਰੋਂ ਕੁਝ ਅੰਦਰੋਂ ਕੁਝ, ਸੱਤ ਸੰਗਤ ਨਹੀਂ ਮਿਲ ਰਿਹਾ। ਤੀਜੀ ਜਗ੍ਹਾ ਗਿਆ, ਉਥੇ ਵੀ ਬਾਹਰੋਂ ਹੋਰ ਅੰਦਰੋਂ ਹੋਰ, ਠੱਗੀਆਂ ਹੀ ਠੱਗੀਆਂ। ਇਸ ਤਰ੍ਹਾਂ ਤਿੰਨ ਚਾਰ ਜਗ੍ਹਾ ਜਿਸਲੇ ਗਿਆ ਹੈ ਇਹ ਉਲਟਾ ਨਾਸਤਕ ਹੋ ਗਿਆ, ਨਾਸਤਕ ਹੋ ਗਿਆ। ਮਹਾਂਪੁਰਸ਼ ਬਚਨ ਕਰਿਆ ਕਰਦੇ ਪ੍ਰੇਮੀਓ, ਬਾਜ ਤੋਂ ਕੋਈ ਡਰ ਨਹੀਂ, ਬਗਲੇ ਤੋਂ ਡਰ ਹੈ। ਬਾਜ ਨੂੰ ਕੋਈ ਮਾੜਾ ਨਹੀਂ ਕਹਿੰਦਾ, ਬਗਲੇ ਨੂੰ ਕਿਉਂ ਮਾੜਾ ਕਹਿੰਦੇ ਨੇ? ਸ਼ਿਕਾਰ ਬਾਜ ਵੀ ਕਰਦਾ, ਸ਼ਿਕਾਰ ਬਗਲਾ ਵੀ ਕਰਦਾ। ਬਾਦ ਜੋ ਕੁਝ ਕਰਦਾ ਹੈ ਉਹ ਸਾਹਮਣੇ ਕਰਦਾ, ਲੋਕੇ ਨਹੀਂ ਕਰਦਾ, ਸ਼ਿਕਾਰ ਕਰਦਾ ਪਰ ਸਾਹਮਣੇ ਕਰਦਾ, ਬਗਲਾ ਜੋ ਕੁਝ ਕਰਦਾ ਉਹ ਧੋਖਾ ਕਰਦਾ, ਅੱਖਾਂ ਮੀਟਦਾ ਕੋਈ ਭਗਤੀ ਵਾਸਤੇ ਨਹੀਂ, ਮੱਛੀ ਨੂੰ ਧੋਖਾ ਦੇਣ ਵਾਸਤੇ, ਇੱਕ ਪੈਰ ਉਸਨੇ ਚੱਕਿਆ ਹੁੰਦਾ, ਅੱਖਾਂ ਮੀਟੀਆਂ ਹੁੰਦੀਆਂ ਨੇ, ਚੋਰੀ ਦੇਖ ਰਿਹਾ। ਹੁਣ ਮੱਛੀ ਜਦ ਨੇੜੇ ਆਉਂਦੀ ਹੈ, ਪੈਰ ਚੱਕ ਕੇ ਰੱਖਣ ਦਾ ਮਤਲਬ ਦੇਰ ਨਾ ਲੱਗੇ, ਅੱਖਾਂ ਮੀਟਣ ਦਾ ਮਤਲਬ ਧੋਖਾ ਹੈ, ਬਾਹਰੋਂ ਕੁਝ ਅੰਦਰੋਂ ਕੁਝ। ਇਸੇ ਤਰ੍ਹਾਂ ਜਿਹੜੇ ਪੇਖੀ ਹੁੰਦੇ ਆ ਸਾਧ ਸਿੰਘ ਜੀ, ਬਾਹਰੋਂ ਦਿਖਾਵਾ ਕੁਛ ਹੁੰਦਾ, ਅੰਦਰੋਂ ਕੁਛ ਹੁੰਦਾ, ਉਹਨੂੰ ਬਗਲ ਸਮਾਧੀ ਕਹਿੰਦੇ। ਉਹ ਕਈਆਂ ਦਾ ਜੀਵਨ ਬਰਬਾਦ ਕਰ ਦਿੰਦੇ ਨੇ, ਡਰ ਉਹਨਾਂ ਤੋਂ ਹੈ, ਚੋਰ ਤੋਂ ਤੁਸੀਂ ਬਚ ਸਕਦੇ ਹੋ, ਤੁਸੀਂ ਸ਼ਰਾਬੀ ਕਬਾਬੀ ਤੋਂ ਵੀ ਬਚ ਜਾਓਗੇ, ਸ਼ਾਇਦ ਠੱਗਾਂ ਤੋਂ ਵੀ ਬਚ ਜਾਓਗੇ, ਪਰ ਪੇਖੀਆਂ ਤੋਂ ਬਚਣਾ ਬੜਾ ਔਖਾ। ਆਦਮੀ ਭਰੋਸਾ ਕਰ ਲੈਂਦਾ, ਉਹ ਜੀਵਨ ਬਰਬਾਦ ਹੋ ਜਾਂਦਾ। ਇਹ ਜਿਹੜਾ ਸੱਜਣ ਠੱਗ ਸੀ, ਇਹ ਨਾਸਤਕ ਹੋ ਗਿਆ, ਇਹਨੇ ਕਿਹਾ ਰੱਬ ਤਾਂ ਹੈ ਹੀ ਨਹੀਂ, ਇਹ ਤਾਂ ਸਭ ਇਸ ਤਰ੍ਹਾਂ ਹੀ ਮਹਿਕਮਾ, ਜੇ ਠੱਗਣਾ ਫਿਰ ਜੱਜ ਨਾ ਠੱਗੀਏ। ਬਜਾਏ ਇਹਨੇ ਜੀਵਨ ਨੂੰ ਸੁਧਾਰਨ ਦੇ, ਇਹਦਾ ਜੀਵਨ ਵਿਗੜ ਗਿਆ, ਤੇ ਇਸ ਨੇ ਫਿਰ ਕਿਵੇਂ ਦੁਨੀਆ ਠੱਗੀ? ਇੱਕ ਮਸਜਿਦ ਬਣਾ ਲਈ, ਇੱਕ ਮੰਦਿਰ ਬਣਾ ਲਿਆ, ਅੱਧਾ ਭੇਖ ਹਿੰਦੂ ਮਤ ਦਾ, ਅੱਧਾ ਇਸਲਾਮ ਦਾ, ਕੋਈ ਵੀ ਆਉਂਦਾ ਹੱਥ ਜੋੜਦਾ, ਮੈਂ ਤੇ ਸਾਂਝਾ ਹਾਂ ਸਭ ਦਾ, ਜਿਹੜੇ ਆਉਂਦੇ ਉਹਨਾਂ ਨੂੰ ਖਤਮ ਕਰ ਦਿੰਦਾ, ਲੁੱਟ ਲੈਂਦਾ, ਬੜਾ ਬਹੁਤ ਭਾਰੀ ਇਸ ਦੇ ਨਾਲ, ਔਰ ਆਪਣੇ ਸਾਥੀ ਰੱਖੀ ਸੀ, ਗੇਗ ਬਣਾਇਆ ਹੋਇਆ ਸੀ। ਇੱਕ ਪੂਰੇ ਮੇਰੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਉਹਨਾਂ ਦੀ ਸੰਗਤ ਪ੍ਰਾਪਤ ਹੋਈ, ਦੇਖੋ ਪੂਰਿਆਂ ਦੀ ਸੰਗਤ ਮਿਲ ਗਈ, ਉਹਨਾਂ ਦੇ ਦਰਸ਼ਨ ਹੋਏ, ਇੱਕ ਸ਼ਬਦ ਸਰਵਣ ਕੀਤਾ, ਉਜਲ ਕਹਿਹਾ ਚਿਲਕਣਾ ਘੋਟ ਮਕਾਲਣੀ ਮਸ, ਆ ਸ਼ਬਦ ਉੱਥੇ ਗੁਰੂ ਮਹਾਰਾਜ ਨੇ ਪੜਿਆ ਸੀ ਇਹਦੀ ਹਵੇਲੀ ਚ, ਬਾਣ ਵੱਜ ਗਿਆ ਸੱਜਣ ਦੇ ਪਿਆਰੇ। ਸਾਰੇ ਔਗਣ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਰੱਖ ਦਿੱਤੇ, ਜਦੋਂ ਗੁਰੂ ਮਹਾਰਾਜ ਨੇ ਆ ਸ਼ਬਦ ਉੱਥੇ ਪੜਿਆ ਸੀ। ਉਹ ਤੇਰੀ ਸ਼ਕਲ ਮੋਹਮਨਾ ਵਾਲੀ, ਕੰਮ ਤੇਰੇ ਕਾਫਰਾਂ ਦੇ, ਸ਼ਕਲ ਮੋਹਮਨਾ ਵਾਲੀ, ਕੰਮ ਤੇਰੇ ਕਾਫਰਾਂ ਦੇ, ਸ਼ਕਲ ਮੋਹਨਾ ਵਾਲੀ, ਕੰਮ ਤੇਰੇ ਕਾਫਰਾਂ ਦੇ, ਸੱਜਣਾ ਕਾਂਸੀ ਦੇ ਭਾਂਡੇ ਵਾਂਗੂ ਬਾਹਰੋਂ ਤੋਂ ਬੜਾ ਸੋਹਣਾ ਲੱਗਦਾ ਜਿਵੇਂ ਕਾਂਸੀ ਦਾ ਭਾਂਡਾ ਲਿਸਦਾ, ਪਰ ਜਦ ਉਸ ਨੂੰ ਰਗੜਿਆ ਜਾਂਦਾ ਵਿੱਚੋਂ ਕਾਂਸ ਨਿਕਲਦੀ, ਇਹ ਹਾਲਤ ਤੇਰੀ ਹੈ। ਉਸ ਵੇਲੇ ਇਸ ਸੱਜਣ ਠੱਗ ਨੇ ਸਾਧ ਸਿੰਘ ਜੀ ਰੋ ਰੋ ਕੇ ਆਪਣੇ ਗੁਨਾਹ ਔਗਣ ਗੁਰੂ ਚਰਨਾਂ ਵਿੱਚ ਰੱਖ ਦਿੱਤੇ। ਉਹ ਠੱਗ ਨਾ ਰਿਹਾ, ਭਾਈ ਸੱਜਣ ਬਣ ਗਿਆ, ਸਿਰਫ ਆਪ ਹੀ ਨਹੀਂ ਧਰਿਆ ਤਾਰਨਹਾਰਾ ਬਣ ਗਿਆ। ਕਿਉਂ? ਪੂਰਿਆਂ ਦੀ ਸੰਗਤ ਮਿਲ ਗਈ ਪੂਰਿਆਂ ਦੀ। ਪ੍ਰੇਮੇ ਕੋੜੀ ਦੀ ਸਾਖੀ ਆਪਾਂ ਕਿੰਨੀ ਵਾਰ ਸਤਪੁਰਸ਼ਾਂ ਪਾਸੋਂ ਸੁਣੀ, ਸੰਗਤ ਵਿੱਚ ਗਿਆ ਕੋੜੀ ਹੋ ਗਿਆ, ਜਾਂ ਸਤਸੰਗ ਦੀ ਪ੍ਰਾਪਤੀ ਹੋਈ ਆਪ ਹੀ ਤਰਿਆ ਤਾਰਨਹਾਰਾ ਬਣ ਗਿਆ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਮੇਂ ਇੱਕ ਭਾਈ ਮੇਹਰੂ ਜੀ ਹੋਏ। ਉਹ ਮੇਹਰੂ ਗੁਰੂ ਚਰਨਾਂ ਵਿੱਚ ਆਉਣ ਤੋਂ ਪਹਿਲਾਂ ਸੰਗਤ ਵਿੱਚ ਪੈ ਗਿਆ, ਚੋਰਾਂ ਦੀ ਸੰਗਤ ਮਿਲ ਗਈ, ਚੋਰ ਬਣ ਗਿਆ ਸਤਸੰਗ। ਮੇਹਰੂ ਚੋਰ ਕਰਕੇ ਲੋਕੀ ਉਸ ਨੂੰ ਬੁਲਾਉਂਦੇ ਆ, ਕੋਈ ਨਹੀਂ ਚਾਹੁੰਦਾ ਕਿ ਸਾਡੇ ਘਰ ਆਵੇ ਸਾਡੇ ਕੋਲ ਬੈਠੇ, ਕਿਉਂਕਿ ਬਦਨਾਮ ਹੋ ਚੁੱਕਾ ਹੈ, ਚੋਰੀਆਂ ਕਰਦਾ। ਕੁਦਰਤੀ ਇੱਕ ਦਿਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਸੰਗਤ ਜਾ ਰਹੀ ਸੀ, ਭਾਈ ਬੀਬੀਆਂ ਬੱਚੇ ਉਹਨਾਂ ਸਮਿਆਂ ਦੇ ਅੰਦਰ ਪੈਦਲ ਜਾਇਆ ਕਰਦੇ ਸੀ, ਜਗ੍ਹਾ ਜਗ੍ਹਾ ਪੜਾਅ ਕਰਨੇ ਔਰ ਪੈਦਲ ਚੱਲਣਾ। ਅੱਜ ਕੱਲ੍ਹ ਵਾਂਗੂ ਸਵਾਰੀਆਂ ਦਾ ਕੋਈ ਇੰਤਜ਼ਾਮ ਨਹੀਂ ਸੀ। ਇਸ ਮੇਹਰੂ ਨੇ ਦੇਖਿਆ ਇਹਨਾਂ ਦੇ ਕੋਲ ਜ਼ਰੂਰ ਚੰਗੇ ਕੱਪੜੇ ਔਰ ਰੁਪਏ ਪੈਸੇ ਹੋਣਗੇ, ਜਿੱਥੇ ਮੇਰਾ ਦਾ ਲੱਗੇਗਾ ਮੈਂ ਲਾ ਲਾਂਗਾ। ਨਾਲ ਤੁਰ ਪਿਆ ਸੰਗਤ। ਹੁਣ ਸੰਗਤ ਸ਼ਬਦ ਪੜ੍ਹਦੀ ਜਾਂਦੀ ਹੈ, ਜਿਸੇ ਸੰਗਤ ਸ਼ਬਦ ਪੜ੍ਹ ਰਹੀ ਹੈ ਉਸ ਵੇਲੇ ਉਹ ਬਾਣੀ ਦੀ ਜਿਹੜੀ ਆਵਾਜ਼ ਹੈ ਇਹਦੇ ਕੰਨਾਂ ਵਿੱਚ ਪੈਂਦੀ ਹੈ। ਜਿਉਂ ਜਿਉਂ ਸੁਣਦਾ ਹੈ ਤਿਉਂ ਤਿਉਂ ਜਿਹੜੇ ਮਨ ਦੇ ਖਿਆਲ ਨੇ ਉਹ ਬਦਲਦੇ ਜਾਂਦੇ, ਕਿਉਂਕਿ ਉਹ ਕੀ ਵਿਚਾਰ ਸੀ, ਕੀ ਬਾਣੀ ਸੀ, ਕੀ ਸ਼ਬਦ ਸਨ। ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਿੰਦਰਾ ਬਚਨ ਆਉਂਦਾ, ਹੀਰਾ ਜਨਮ ਅਮੋਲਕ ਤੇਰਾ, ਕੌਡੀਆਂ ਦੇ ਬਾਜ਼ਾਰਿਆਂ ਜਨਮ ਅਮੋਲਕ ਤੇਰਾ, ਕੌਡੀਆਂ ਦੇ ਬਾਜ਼ਾਰਿਆਂ ਇਹ ਜਨਮ ਜਿਸ ਦਾ ਇੱਕ ਇੱਕ ਸਵਾਸ ਹੀਰੇ ਤੇ ਲਾਲਾ ਤੋਂ ਵੀ ਕੀਮਤੀ ਹੈ। ਸਾਰੀ ਦੁਨੀਆ ਦਾ ਧਨ ਇਕੱਠਾ ਕਰਕੇ ਕਿਸੇ ਨੂੰ ਦਿੱਤਾ ਜਾਵੇ, ਇੱਕ ਸਵਾਸ ਨਹੀਂ ਮਿਲਦਾ। ਕਰੋੜਾਂ ਸਵਾਸ ਵਾਹਿਗੁਰੂ ਨੇ ਸਾਨੂੰ ਦਿੱਤੇ। ਸਿਕੰਦਰ ਬਾਦਸ਼ਾਹ ਜਿਸ ਵੇਲੇ ਸਰਦ ਗਰਮ ਹੋ ਗਿਆ, ਬਾਬਰ ਕੁੰਟੀ ਦੇ ਰਸਤੇ ਵਾਪਸ ਜਾ ਰਿਹਾ, ਬਿਮਾਰ ਹੋ ਗਿਆ ਰਸਤੇ ਵਿੱਚ, ਆਪਣੇ ਅਹਿਲਕਾਰ ਵਜ਼ੀਰਾਂ ਨੂੰ ਕਹਿਣ ਲੱਗਾ ਮੈਨੂੰ ਥੱਲੇ ਲਟਾ ਦੋ। ਜਿਸ ਵੇਲੇ ਉਸ ਨੂੰ ਧਰਤੀ ਤੇ ਲਟਾਇਆ, ਲੋਹੇ ਦੀ ਸੰਜੋਤ ਥੱਲੇ ਹੈ, ਮੂੰਹ ਤੇ ਛਾਂ ਕਰਨ ਵਾਸਤੇ ਬਰਸ਼ੇ ਤੇ ਸੁਨਹਿਰੀ ਢਾਲ ਟੰਗੀ ਹੋਈ ਹੈ, ਮੂੰਹ ਤੇ ਛਾਂ ਕੀਤੀ ਹੈ। ਮੌਤ ਯਾਦ ਆ ਗਈ ਕਿਉਂਕਿ ਉਸ ਨੂੰ ਜੋਸ਼ੀਆਂ ਨੇ ਦੱਸਿਆ ਸੀ ਕਿ ਤੇਰਾ ਅੰਤ ਸਮਾਂ ਉਸ ਵੇਲੇ ਆਏਗਾ ਜਦੋਂ ਧਰਤੀ ਲੋਹੇ ਦੀ ਤੇ ਸਮਾਨ ਸੋਨੇ ਦਾ ਹੋਏਗਾ। ਅੱਜ ਉਹਦੇ ਵਾਸਤੇ ਧਰਤੀ ਲੋਹੇ ਦੀ ਬਣ ਗਈ, ਸਮਾਨ ਸੋਨੇ ਦਾ ਬਣ ਗਿਆ। ਬਹੁਤ ਰੋਇਆ ਕਿ ਮੈਂ ਜਾ ਰਿਹਾ ਹਾਂ ਦੁਨੀਆ ਤੋਂ। ਕਿਉਂ ਰੋਇਆ? ਪਹਿਲਾਂ ਮੌਤ ਯਾਦ ਨਹੀਂ ਸੀ ਪਿਆਰਿਓ। ਜਿਨ੍ਹਾਂ ਨੂੰ ਮੌਤ ਭੁੱਲੀ ਹੁੰਦੀ ਹੈ ਉਹ ਮਨ ਮਰਜ਼ੀਆਂ ਕਰਦੇ ਨੇ। ਝੂਠਾ ਲਾਲਚ ਲਾ ਕੇ ਨਹਿ ਮਰਨ ਪਛਾਣ, ਭੁੱਲੇ ਹੋਏ ਨੇ ਉਹਨਾਂ ਨੂੰ, ਫਿਰ ਪਛਤਾਵਾ ਪੱਲੇ ਪੈ ਜਾਂਦਾ, ਫਿਰ ਰੋਂਦੇ ਨੇ ਉਹ। ਕਹਿਣ ਲੱਗਾ ਕੋਈ ਹੋਵੇ ਜਿਹੜਾ ਮੇਰੀ ਉਮਰ ਵਧਾ ਦੇਵੇ। 12 ਸਾਲ ਹੋ ਗਏ ਮਾਂ ਨਾਲੋਂ ਵਿਛੜੇ ਨੂੰ, ਕਮ ਸੇ ਕਮ ਇੱਕ ਵਾਰੀ ਮਾਂ ਨੂੰ ਤੇ ਮਿਲ ਲਵਾਂ, ਦੱਸਾਂ ਕਿ ਮੈਂ ਐਵੇਂ ਜਿੱਤਾਂ ਪ੍ਰਾਪਤ ਕੀਤੀਆਂ ਨੇ। ਕੋਈ ਜਵਾਬ ਨਹੀਂ ਆਉਂਦਾ। ਕਹਿਣ ਲੱਗਾ ਅੱਧਾ ਰਾਜ ਦੇ ਦਿਆਂਗਾ, ਸਾਰਾ ਰਾਜ ਦੇ ਦਿਆਂਗਾ, ਸਾਰਾ ਰਾਜ ਦੇ ਕੇ ਸਾਰੀ ਜ਼ਿੰਦਗੀ ਉਹਦੀ ਚਾਕਰੀ ਕਰਾਂਗਾ। ਵੈਦ ਹਕੀਮ ਕੋਲ ਬੈਠੇ ਨੇ, ਸਿਆਣੇ ਮਨੁੱਖ ਕੋਲ ਬੈਠੇ ਨੇ, ਧਨ ਦੀ ਕੋਈ ਕਮੀ ਨਹੀਂ, ਪਰ ਪਿਆਰਿਓ ਅੱਜ ਸਭ ਫੇਲ ਹੋ ਗਿਆ। ਜਦੋਂ ਸਮਾਂ ਅੰਤ ਸਮਾਂ ਹੁੰਦਾ ਨਾ, ਉਸ ਵੇਲੇ ਵੈਦ ਡਾਕਟਰ ਹਕੀਮ ਪਿਆਰਿਓ ਇਹਨਾਂ ਵੱਲੋਂ ਵੀ ਜਵਾਬ ਹੋ ਜਾਂਦਾ ਹੈ। ਸਭ ਜਵਾਬ ਦੇ ਰਹੇ ਨੇ, ਹੁਣ ਧਨ ਦੀ ਤਾਂ ਕੋਈ ਕਮੀ ਨਹੀਂ। ਜਿਸ ਵੇਲੇ ਰੋਇਆ ਭੁੱਬਾ ਮਾਰ ਕੇ, ਸਾਰਿਆਂ ਨੇ ਕਿਹਾ ਦੇਖ ਰਾਜਨ, ਸਾਰੀ ਦੁਨੀਆ ਦਾ ਧਨ ਪਦਾਰਥ ਜੇਕਰ ਦਿੱਤਾ ਜਾਵੇ ਇੱਕ ਵੀ ਸਵਾਸ ਨਹੀਂ ਮਿਲ ਸਕਦਾ। ਕਿਉਂ? ਕਿ ਇਹ ਦੇਣ ਮਨੁੱਖ ਦੀ ਨਹੀਂ, ਪਰਮੇਸ਼ਰ ਦੀ ਵਾਹਿਗੁਰੂ ਦੀ ਹੈ। ਕਹਿਣ ਲੱਗਾ ਇਉਂ ਕਰਿਓ, ਜਦੋਂ ਮੇਰੀ ਅਰਥੀ ਨਿਕਲੇ ਮੇਰੇ ਹੱਥ ਖਫਲ ਚੋਂ ਬਾਹਰ ਕੱਢ ਦਿਓ। ਸੰਸਾਰ ਦੇਖੇ ਦੁਨੀਆ ਦਾ ਜੇਤੂ ਬਾਦਸ਼ਾਹ ਸਿਕੰਦਰ, ਜਿਸ ਦੇ ਸਾਰੇ ਰਾਜ ਭਾਗ ਦੀ ਕੀਮਤ ਇੱਕ ਸਵਾਸ ਦੇ ਬਰਾਬਰ ਨਹੀਂ ਹੋ। ਸਾਨੂੰ ਵਾਹਿਗੁਰੂ ਜੀ ਨੇ ਕਰੋੜਾਂ ਸਵਾਸ ਦਿੱਤੇ ਨੇ। ਇੱਕ ਇੱਕ ਸਵਾਸ ਜਿਹੜਾ ਹੈ ਹੀਰੇ ਤੇ ਲਾਲਾ ਤੋਂ ਸਾਧ ਸੰਗ ਜੀ ਕੀਮਤੀ ਹੈ, ਹੀਰੇ ਤੇ ਲਾਲਾ ਤੋਂ। ਕੋਈ ਆਦਮੀ ਜਾ ਰਿਹਾ ਹੈ ਰੇਗਿਸਤਾਨ ਦੇ ਇਲਾਕੇ ਵਿੱਚ, ਪਿਆਸ ਲੱਗੀ ਹੋਈ ਹੈ, ਪ੍ਰਾਣ ਨਿਕਲਣ ਵਾਲੇ ਹੋ ਗਏ, ਸਾਹਮਣੇ ਦੇਖਿਆ ਇੱਕ ਊਠ ਮਰਿਆ ਹੋਇਆ, ਉਹਦੇ ਉੱਤੇ ਮਸ਼ਕ ਹੈ, ਕੁਛ ਆਸ ਬੱਝੀ ਕਿ ਇਸ ਮਸ਼ਕ ਦੇ ਅੰਦਰ ਪਾਣੀ ਹੋਏਗਾ, ਉਹ ਪਾਣੀ ਮੈਨੂੰ ਮਿਲ ਜਾਏਗਾ, ਮੇਰੇ ਪ੍ਰਾਣ ਬਚ ਜਾਣਗੇ। ਜਦ ਮਸ਼ਕ ਖੋਲੀ, ਉਹ ਮਸ਼ਕ ਹੀਰੇ ਤੇ ਲਾਲਾਂ ਨਾਲ ਭਰੀ ਹੋਈ ਹੈ। ਮਰਦਾ ਮਰਦਾ ਦੋ ਅੱਖਰ ਲਿਖ ਰਿਹਾ, ਕਾਸ਼ ਜੇਕਰ ਇਸ ਮਸ਼ਕ ਦੇ ਵਿੱਚ ਹੀਰੇ ਲਾਲਾਂ ਦੀ ਬਜਾਏ ਕਿਤੇ ਦੋ ਘੁੱਟ ਪਾਣੀ ਹੁੰਦਾ, ਮੇਰੇ ਪ੍ਰਾਣ ਬਚ ਜਾਂਦੇ। ਇਹ ਹੀਰੇ ਲਾਲ ਕਿਸੇ ਕੰਮ ਨਹੀਂ, ਮੈਂ ਜਾ ਰਿਹਾ ਸੰਸਾਰ। ਵਾਹਿਗੁਰੂ ਨੇ ਸਾਨੂੰ ਅਮੋਲਕ ਦਾਤਾਂ ਪਿਆਰੇ ਦਿੱਤੀਆਂ ਨੇ। ਜਦ ਇੱਕ ਸਵਾਸ ਦੀ ਕੀਮਤ ਕੋਈ ਨਹੀਂ ਪਾ ਸਕਦਾ, ਜੀਵਨ ਦੀ ਕੀਮਤ ਕਿਸੇ ਨੇ ਕੀ ਪਾਉਣੀ ਹੈ? ਸਾਨੂੰ ਕੋਈ ਦੁਨਿਆਵੀ ਘਾਟਾ ਪੈ ਜਾਵੇ, ਬਹੁਤ ਮਨ ਵਿੱਚ ਚਿੰਤਾ ਲੱਗ ਜਾਂਦੀ ਹੈ, ਕੀ ਬਣਿਆ, ਕਿਉਂ ਘਾਟਾ ਪਿਆ, ਹਰ ਵੇਲੇ ਸੋਚਾਂ ਵਿੱਚ ਡੁੱਬਾ ਰਹਿੰਦਾ। ਥੋੜੇ ਥੋੜੇ ਘਾਟੇ ਵੀ ਜਿਹੜੇ ਨੇ ਚਿੰਤਾ ਦਾ ਵਿਸ਼ਾ ਬਣ ਜਾਂਦੇ ਆ, ਫਿਕਰ ਚਿੰਤਾ ਸਰੀਰ ਨੂੰ ਰੋਗ ਲੱਗ ਜਾਂਦੇ ਆ। ਇੱਕ ਪਾਸੇ ਇੰਨਾ ਘਾਟਾ ਪੈ ਰਿਹਾ ਇਸ ਨੂੰ, ਜਿਹੜੇ ਖਾਲੀ ਸਵਾਸ ਜਾ ਰਹੇ ਨੇ ਨਾਮ ਤੋਂ ਬਗੈਰ, ਉਹਦਾ ਖਿਆਲ ਹੀ ਨਹੀਂ ਕਿੰਨੀ ਜ਼ਿੰਦਗੀ ਲੰਘ ਗਈ ਸਾਡੀ, ਕਿੰਨੀ ਸਾਡੀ ਉਮਰ ਹੈ, ਕਿਤੇ ਬੈਠ ਕੇ ਵਿਚਾਰੀਏ ਤਾਂ ਸਹੀ। ਦਾਸ ਨੇ ਕਈ ਵਾਰ ਬੇਨਤੀ ਕੀਤੀ ਹੈ ਕਿ ਸਾਨੂੰ ਕੰਮ ਸੇ ਕੰਮ 24 ਘੰਟਿਆਂ ਦੇ ਅੰਦਰ ਇੱਕ ਵਾਰ ਜ਼ਰੂਰ 5-7 ਮਿੰਟ ਬੈਠ ਕੇ ਸੋਚਣਾ ਚਾਹੀਦਾ ਕਿ ਇਸ 24 ਘੰਟਿਆਂ ਦੇ ਅੰਦਰ ਕਿੰਨਾ ਸਮਾਂ ਮੈਂ ਗੁਰੂ ਦੇ ਲੇਖੇ ਲਾਇਆ ਹੈ, ਨਾਮ ਜਪਣ ਵਿੱਚ, ਸੇਵਾ ਵਿੱਚ, ਬਾਣੀ ਪੜ੍ਹਨ ਵਿੱਚ ਕਿੰਨਾ ਮੈਂ ਗਵਾਇਆ ਹੈ। ਕੀ ਮੈਂ ਐਵੇਂ ਹੀ ਗੱਪਾਂ ਮਾਰੀਆਂ, ਉਹਦਾ ਕੋਈ ਰਿਜ਼ਲਟ ਨਹੀਂ ਹੁੰਦਾ, ਬੈਠ ਕੇ ਗੱਲਾਂ ਕਰੀ ਗਏ ਬਿਨਾਂ ਮਤਲਬ, ਟਾਈਮ ਪਾਸ ਕਰਨ ਵਾਲੀ ਗੱਲ ਹੁੰਦੀ ਹੈ। ਜਿਵੇਂ ਆਮ ਹੀ ਕਹਿੰਦੇ, ਕੋਈ ਰੇਲਵੇ ਸਟੇਸ਼ਨ ਤੇ ਬੈਠੇ ਸੀ ਪਿਓ ਪੁੱਤਰ, ਉਹ ਰੇਲ ਗੱਡੀ ਜਿਹੜੀ ਸੀ ਉਹ ਲੇਟ ਸੀ, ਆਪਸ ਵਿੱਚ ਗੱਲਾਂ ਕਰਨ ਲੱਗ ਪਏ। ਇਹ ਕਹਿੰਦਾ ਵੀ ਤੁਹਾਡਾ ਘਰ ਕਿੱਥੇ ਹੈ, ਉਹ ਦੱਸਣ ਲੱਗ ਪਿਆ ਮੇਰਾ ਜਿਹੜਾ ਲੜਕਾ ਸੀ, ਕਹਿੰਦਾ ਮੇਰੇ ਪਿਤਾ ਦਾ ਨਾਂ ਆਹ ਹੈ, ਸਾਡੇ ਘਰ ਦਾ ਨੰਬਰ ਆਹ ਹੈ, ਆਹ ਹੈ ਪਰਿਵਾਰ, ਸਭ ਕੁਝ ਦੱਸੀ ਗਿਆ। ਫਿਰ ਉਹਨੂੰ ਪੁੱਛਿਆ ਤੁਸੀਂ ਦੱਸੋ, ਉਹ ਪਿਓ ਦੱਸਣ ਲੱਗ ਪਿਆ ਜਿਹੜਾ ਕੋਲ ਮੁੰਡਾ ਬੈਠਾ ਉਹਦਾ, ਵੀ ਮੇਰਾ ਇੱਕ ਪੁੱਤਰ ਹੈ, ਉਹਦਾ ਆਹ ਨਾਂ ਹੈ, ਇਸ ਤਰ੍ਹਾਂ ਹੈ, ਆਹ ਹੈ, ਆਹ ਹੈ। ਲਾਗੇ ਕੋਈ ਬੈਠਾ ਸੀ, ਕਹਿਣ ਲੱਗਾ ਉਹ ਲੱਗਦੇ ਤੁਸੀਂ ਪਿਓ ਪੁੱਤਰ ਹੋ ਤੇ ਗੱਲਾਂ ਕਿਵੇਂ ਕਰ ਰਹੇ ਹੋ? ਉਹ ਕਹਿੰਦੇ ਤੈਨੂੰ ਕਹੀ ਦੇ ਟਾਈਮ ਪਾਸ ਕਰ ਰਹੇ ਹੋ, ਕਹਿੰਦੇ ਸਾਡੀ ਗੱਡੀ ਲੇਟ ਹੈ, ਕਹਿੰਦੇ ਆਹ ਹਾਲ ਹੈ। ਜਾਨੀ ਸਾਰੀ ਰਾਤ ਕਈ ਵਾਰ ਬਹੁਤ ਸਾਰੇ ਬੈਠੇ ਦੇਖਿਆ ਦਾਸ ਨੇ ਬਈ ਗੱਲਾਂ ਕਰਦੇ, ਲੇਕਿਨ ਉਹਦਾ ਰਿਜ਼ਲਟ ਕੋਈ ਨਹੀਂ, ਪਾਣੀ ਚ ਮਦਾਣੀ ਹੈ। ਜੇ ਸੱਪਾਂ ਦੀ ਗੱਲ ਚੱਲ ਪਈ, ਦੂਜੇ ਨੇ ਉਦੋਂ ਵੱਡੇ ਸੱਪ ਦੀ ਕਰਨੀ, ਤੀਜੇ ਨੇ ਉਦੋਂ ਵੱਡੇ ਸੱਪ ਦੀ, ਘੋੜੀਆਂ ਦੀ ਚੱਲ ਪਈ ਘੋੜੀ ਦੀਆਂ ਗੱਲਾਂ, ਚੋਰਾਂ ਦੀ ਚੱਲ ਪਈਆਂ ਚੋਰਾਂ ਦੀਆਂ ਗੱਲਾਂ, ਘੰਟਿਆਂ ਦੇ ਘੰਟੇ ਸਮਾਂ ਲੰਘ ਰਿਹਾ ਲੇਕਿਨ ਰਿਜ਼ਲਟ ਨਹੀਂ। ਜੇ ਕਹੋ ਵੀ ਬੈਠ ਕੇ ਵਾਹਿਗੁਰੂ ਵੱਲ ਜਪੋ, ਉਸ ਵੇਲੇ ਕਹਿਣਗੇ ਨੀਂਦ ਆ ਰਹੀ ਸਾਨੂੰ। ਕਿੰਨਾ ਅਸੀਂ ਇਹ ਜ਼ਰੂਰ ਵਿਚਾਰ ਕਰਨੀ ਹੈ ਕਿ 24 ਘੰਟਿਆਂ ਦੇ ਅੰਦਰ ਸਾਡਾ ਸਮਾਂ ਲੇਖੇ ਵਿੱਚ ਕਿੰਨਾ ਲੱਗਾ ਤੇ ਖਾਲੀ ਅਸੀਂ ਕਿੰਨਾ ਗਵਾਇਆ। ਹੁਣ ਕੀ ਕਰਨਾ? ਅਗਲੇ ਸਮੇਂ ਨੂੰ ਸੰਭਾਲਣਾ, ਜਿਹੜਾ ਪਿਛਲਾ ਲੰਘ ਗਿਆ ਉਹ ਤਾਂ ਹੁਣ ਹੱਥ ਨਹੀਂ ਆਉਣਾ ਪਿਆਰ। ਅੱਗੇ ਸਮਝ ਲਓ ਆਨੰਦ ਲਾਲਾ, ਪਿੱਛੇ ਜੋ ਬੀਤੀ ਸੋ ਬੀਤੀ। ਗੁਰੂ ਮਹਾਰਾਜ ਸਾਨੂੰ ਬਾਰ ਬਾਰ ਸਮਝਾਉਂਦੇ ਨੇ ਕਿ ਦੇਖੋ ਜਿਹੜਾ ਪਿਛਲਾ ਸਮਾਂ ਲੰਘ ਗਿਆ ਨਾ, ਉਹ ਤੇ ਸਾਡੇ ਹੱਥ ਨਹੀਂ ਆਉਣਾ। ਜੇ ਅਸੀਂ ਨਾਮ ਜਪਿਆ, ਬਾਣੀ ਪੜ੍ਹੀ, ਸੇਵਾ ਕੀਤੀ, ਸਤਸੰਗ ਕੀਤੀ ਹੈ ਲੇਖੇ ਵਿੱਚ, ਜੇ ਅਸੀਂ ਗਵਾ ਲਿਆ ਉਹ ਗਵਾ ਦੀ, ਉਹ ਹੱਥ ਨਹੀਂ ਆਉਣਾ। ਕੰਮ ਸੇ ਕੰਮ ਆਉਣ ਵਾਲੇ ਸਮੇਂ ਦੀ ਤਾਂ ਸਵਾਲ ਕਰੀਏ। ਅਜੇ ਕੁਝ ਨੀ ਵਿਗੜਿਆ ਤੇਰਾ, ਅਜੇ ਕੁਝ ਨੀ ਵਿਗੜਿਆ ਤੇਰਾ, ਕੁਝ ਨਹੀਂ ਵਿਗੜਿਆ ਤੇਰਾ, ਹਰ ਜਸ ਗਾਲ ਬੰਦਿਆ, ਚੇਤਨਾ ਹੈ ਤੂੰ ਚੇਤ ਲੈ ਨਿਸ਼ਚਿਨ ਮੈਂ ਪ੍ਰਾਣੀ, ਛਿਨ ਛਿਨ ਔਧ ਵਿਹਾਤ ਹੈ, ਫੂਟੈ ਘੜ ਜਿਉ ਪਾਣੀ, ਹਰ ਗੁਣ ਕਾਹੇ ਨਾ ਗਾਵਹੀ ਮੂਰਖ ਅਗਿਆਨਾ, ਝੂਠ ਹੈ ਲਾਜ ਲਾ ਕੇ ਲੈ ਮਨ ਪਛਾਣਾ, ਅਜ ਉਹ ਕਛ ਬਿਗੜਿਓ ਨਹੀਂ ਜੋ ਪ੍ਰਭ ਗੁਣ ਗਾਵੈ, ਕਹੋ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੈ। ਅਜੇ ਸਵਾਸ ਬਾਕੀ ਨੇ, ਅਜੇ ਨੀ ਕੁਝ ਵਿਗੜਿਆ, ਕਿਉਂ? ਅਜੇ ਸਵਾਸ ਬਾਕੀ ਨੇ, ਤੂੰ ਨਾਮ ਜਪ ਸਕਣਾ, ਬਾਣੀ ਪੜ੍ਹ ਸਕਣਾ, ਸੇਵਾ ਕਰ ਸਕਣਾ, ਜੀਵਨ ਨੂੰ ਲੇਖੇ ਚ ਲਾ ਸਕਣਾ ਹੈ ਸਤਸੰਗ ਵਿਚ ਆ ਕੇ। ਜਦੋਂ ਸਵਾਸ ਪਿਆਰਿਆ ਨਿਕਲ ਗਏ, ਸਵਾਸ ਪ੍ਰਾਣ ਇੱਕ ਪਾਸੇ, ਦੇਹ ਇੱਕ ਪਾਸੇ, ਫੇਰ ਨਹੀਂ ਉਹ ਕੁਝ ਬਣਨਾ, ਫੇਰ ਕੀ ਕਰ ਲਏਗਾ? ਫੇਰ ਤਾਂ ਸਾਡੇ ਤ੍ਰੈ ਮਨ ਦੇਹਰੀ ਚੱਲੈ ਪਾਣੀ ਅੰਨ, ਆਇਓ ਬੰਦਾ ਦੁਨੀ ਵਿੱਚ ਵੱਤ ਸੋਹਣੀ ਬੰਨ। ਮਲਕਲ ਮੌਤ ਜਾਪ ਇਹ ਵੀ ਕੋਈ ਪਤਾ ਨਹੀਂ ਕਿ ਜਿਹੜਾ ਸਵਾਸ ਚੱਲ ਰਿਹਾ ਇਹੀ ਆਖਰੀ ਸਵਾਸ ਹੋਵੇ, ਕੀ ਪਤਾ ਹੈ? ਹਮ ਆਦਮੀ ਹਾਂ ਇੱਕ ਦਮੀ, ਮੋਹਲਤ ਮੌਤ ਨਾ ਜਾਣਾ। ਪਿਆਰੇ ਕੋਈ ਪਤਾ ਨਹੀਂ। ਆ ਹੁਣੇ ਦਾਸ ਗਿਆ ਸੀ ਯੂਪੀ, ਇੱਕ ਪਰਿਵਾਰ ਦਾ ਇਕੱਲਾ ਹੀ ਬੇਟਾ ਸੀ 21 ਸਾਲ ਦਾ। ਉਹ ਦਿੱਲੀ ਤੋਂ ਚਲੇ ਗਏ ਉਧਰ ਨੈਨੀਤਾਲ ਵਾਲੇ ਪਾਸੇ, ਰਾਮਨਗਰ ਵਾਲੇ ਪਾਸੇ ਇਕੱਠੇ ਸੀ ਪੜ੍ਹਨ ਵਾਲੇ। ਇੱਕ ਥਾਂ ਨਾਉਣ ਲੱਗ ਪਏ, ਹੋਇਆ ਕਿ ਉਹ ਨੌਜਵਾਨ ਲੜਕਾ ਜਿਹੜਾ ਸੀ ਉਹ ਗਹਿਰੇ ਪਾਣੀ 'ਚ ਉੱਥੇ ਡੁੱਬ ਗਿਆ। ਦੂਜਿਆਂ ਨੇ ਕੱਢਣ ਦੀ ਕੋਸ਼ਿਸ਼ ਕੀਤੀ, ਉਹ ਦੋ ਤਾਂ ਨਿਕਲ ਗਏ, ਉਹ ਜਿਹੜਾ ਵਿਚਾਰਾ ਸੀ ਉੱਥੇ ਖਤਮ ਹੋ ਗਿਆ। ਇਕੱਲਾ ਇਕੱਲਾ ਬੇਟਾ ਉਹਨਾਂ ਦਾ, ਦਾਸ ਗਿਆ ਉਹਨਾਂ ਦੇ ਪਰਿਵਾਰ ਕੋਲ। ਹੁਣ ਆਪ ਹੀ ਵਿਚਾਰ ਕਰ ਲਓ ਕੀ ਹਾਲ ਹੁੰਦਾ। ਸੋ ਖੁਸ਼ੀ ਖੁਸ਼ੀ ਗਿਆ, ਆਸਟ੍ਰੇਲੀਆ ਜਾਣਾ ਸੀ ਹੁਣ ਉਸਨੇ, ਕਹਿ ਲੱਗਾ ਮੈਂ ਮਿਲ ਕੇ ਆਵਾਂ, ਭੈਣ ਨੂੰ ਮਿਲ ਆਵਾਂ, ਦੂਜੇ ਰਿਸ਼ਤੇਦਾਰਾਂ ਨੂੰ ਮਿਲ ਆਵਾਂ। ਤੇ ਘਰੋਂ ਮਿਲਣ ਗਿਆ, ਵਾਪਸ ਨਹੀਂ ਆਇਆ, ਵਾਪਸ ਲਾਸ਼ ਆਈ। ਕੋਈ ਪਤਾ ਕਿਹੜੇ ਵੇਲੇ ਕਿਸ ਤਰ੍ਹਾਂ ਦਾ ਸਮਾਂ ਪਾਈ ਆ ਜਾਂਦਾ, ਕੋਈ ਪਤਾ ਨਹੀਂ। ਨਹਿ ਬਾਰਕ ਨਹਿ ਜੋਗ ਨਹਿ ਨਹਿ ਬਿਰਦੀ ਕਸ਼ਬੰਦ, ਉਹ ਬੇਰਾ ਨਹਿ ਬੂਝੀ ਹੈ ਜੋ ਆਏ ਪਰ ਜਮ ਫੰਦ, ਕੋਈ ਪਤਾ ਨਹੀਂ। ਹਮ ਆਦਮੀ ਹੈ ਇੱਕ ਦਮੀ, ਮੋਹਲਤ ਮੋਹਲਤ ਨਾ ਜਾ। ਇਹ ਜਿਹੜਾ ਸਵਾਸ ਚੱਲ ਰਿਹਾ ਕੀ ਪਤਾ ਇਹ ਆਖਰੀ ਸਵਾਸ ਹੋਵੇ। ਇਸ ਕਰਕੇ ਇੱਕ ਸਵਾਸ ਨੂੰ ਮਹਾਰਾਜ ਸਾਨੂੰ ਸੰਭਾਲਣ ਵਾਸਤੇ ਹੁਕਮ ਕਰਦੇ ਹੈ। ਮਹਾਰਾਜ ਕਹਿੰਦੇ ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰਿਆ। ਕੁਦਰਤ ਕੀਮ ਨਾ ਜਾਣੀਏ ਵੱਡਾ ਵੇ ਪਰਵਾਹ, ਕਰ ਬੰਦੇ ਤੂੰ ਬੰਦਗੀ ਜਿਤ ਚਿਰ ਘੱਟ ਮੈਸਾ। ਕਹਿੰਦੇ ਪਿਆਰਿਆ ਜਿੰਨਾ ਚਿਰ ਤੇਰੇ ਸਰੀਰ ਦੇ ਅੰਦਰ ਸਵਾਸ ਚੱਲਦੇ ਹੈ, ਪਿਆਰਿਆ ਨਾਮ ਜਪ ਲੈ, ਨਾਮ ਜਪ ਲੈ। ਕੋਈ ਭਰੋਸਾ ਨਹੀਂ ਜ਼ਿੰਦਗੀ ਦਾ। ਇੱਕ ਸਵਾਸ ਜਿਹੜਾ ਹੈ ਉਹ ਹੀਰੇ ਤੇ ਲਾਲਾਂ ਤੋਂ ਕੀਮਤ, ਇਸ ਨੂੰ ਭੰਗ ਦੇ ਪਾੜੇ ਨਾ ਗਵਾ। ਜਿਹਨੇ ਗਵਾਤਾ ਪੱਲੇ ਪਛਤਾਵਾ ਰਹੇਗਾ, ਜਿਹਨੇ ਸਵਾਸ ਸੰਭਾਲ ਲਵੇ ਸੰਭਾਲ ਲਏ ਜੀਵਨ ਸਫਲ ਹੋ ਜਾਏਗਾ। ਸੰਗਤਾਂ ਸ਼ਬਦ ਪੜ੍ਹਦੀਆਂ ਜਾ ਰਹੀਆਂ ਨੇ, ਰਹਿਣ ਗਵਾਈ ਸੋਏ ਕਹਿ ਦਿਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾ। ਮੇਰੂ ਸੁਣਦਾ ਹੁਣ ਜਦੋਂ ਕੰਨਾਂ ਨੇ ਸ਼ਬਦ ਸੁਣਿਆ ਬਾਣੀ ਸੁਣੀ ਤਾਂ ਇਹਦਾ ਅਸਰ ਜਿਹੜਾ ਹੈ ਹੋਣਾ ਹੀ ਹੋਣਾ। ਤਪ ਦੇ ਜਿਹੜੇ ਹਿਰਦੇ ਨੇ ਨਾ ਉਹ ਸ਼ਾਂਤ ਹੋ ਜਾਂਦੇ ਆ ਸਾਸਨ, ਕਿਉਂ? ਜੇ ਬਾਣੀ ਵਿਸਰ ਗਈ, ਜਿਉ ਤਪਤ ਹੈ ਬਾਰ ਬਾਰ, ਤਪ ਤਪ ਖਪੈ ਬਹੁਤ ਬੇਗਾ, ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਏ। ਜਿਸ ਨੂੰ ਬਾਣੀ ਵਿਸਰੀ ਉਸ ਮਾਲ ਦੀ ਯਾਦ ਵਿਸਰੀ ਹੈ ਨਾ ਪਿਆਰੇ, ਉਹਦਾ ਹਿਰਦਾ ਤਪਦਾ ਹੈ ਨਾ ਬਾਣੀ ਤੋਂ ਬਗੈਰ, ਔਰ ਉਹਦੀ ਹਾਲਤ ਜਿਹੜੀ ਹੈ ਉਹ ਮਹਾਰਾਜ ਇਉਂ ਦੱਸਦੇ ਨੇ। ਜਿਹਨੂੰ ਵਿਸਰੇ ਗੁਰਾਂ ਦੀ ਬਾਣੀ ਪੱਕੇ ਰੋਗੀ ਵਾਂਗੂ ਮਿਲ ਗਏ, ਵਿਸਰੇ ਗੁਰਾਂ ਦੀ ਬਾਣੀ ਪੱਕੇ ਰੋਗੀ ਵਾਂਗੂ ਮਿਲ ਗਏ। Oh, प्यारे पक्के रोगी वांगू मिल गए ਮਾਲਕ ਦੀ ਵਾਹਿਰ ਦੀ ਯਾਦ ਵਿਸਰ ਗਈ ਪਿਆਰ ਉਹਦਾ ਇਹ ਹਾਲ ਹੁੰਦਾ ਜਿਉਂ ਪੱਕਾ ਰੋਗੀ ਵਿਲਦਾ ਆ ਹਾਲ ਤੇ ਜਦੋਂ ਫਿਰ ਬਾਣੀ ਪਿਆਰਿਓ ਸੁਣਦਾ ਏ ਤੇ ਜਿਵੇਂ ਫਿਰ ਮੱਘ ਦੇ ਕੋਲਿਆਂ ਤੇ ਪਾਣੀ ਪੈਂਦਾ ਨਾ ਇਉਂ ਠੰਡ ਪੈਂਦੀ ਹੈ ਜਿਵੇਂ ਮੱਘ ਦੇ ਕੋਲਿਆਂ ਤੇ ਪਾਣੀ ਪੈਂਦਾ ਬਾਣੀ ਨੇ ਆਪਣਾ ਅਸਰ ਕਰਨਾ ਹੀ ਕਰਨਾ ਇਹਦੇ ਜਿਹੜੇ ਖਿਆਲ ਸੀ ਮੇਰੂ ਦੇ ਉਹ ਬਦਲਨੇ ਸ਼ੁਰੂ ਹੋ ਗਏ ਜਿਹੜਾ ਇਹ ਖਿਆਲ ਸੀ ਇਹਨਾਂ ਦੇ ਮੈਂ ਬੱਤਰ ਚੁੱਕ ਲਾਂਗਾ ਗਹਿਣੇ ਚੱਕ ਲਾਂਗਾ ਧੰਨ ਰੁਪਿਆ ਪੈਸਾ ਕਿਤੇ ਹੋਏਗਾ ਉਹ ਚੋਰੀ ਕਰ ਲਾਂਗਾ ਉਹ ਖਿਆਲ ਬਦਲ ਕੇ ਹੁਣ ਕੀ ਖਿਆਲ ਨੇ ਪੁੱਛਦਾ ਵੀ ਤੁਸੀਂ ਜਾ ਕਿੱਥੇ ਰਹੇ ਸੰਗਤ ਨੇ ਦੱਸਿਆ ਸੀ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੋਇੰਦਵਾਲ ਸਾਹਿਬ ਦਰਸ਼ਨ ਕਰਨ ਜਾ ਰਹੇ ਕਹਿੰਦੇ ਵੀ ਨਾਲ ਹੀ ਕਰਨ ਐਸੀ ਪਿਆਰੀ ਸੰਗਤ ਹੈ ਐਸੇ ਸੋਹਣੇ ਸ਼ਬਦ ਪੜ੍ਹਦੇ ਨੇ ਮਨ ਨੂੰ ਠੰਡ ਪਾਉਣ ਵਾਲੇ ਮੇਰੀ ਤੇ ਜ਼ਿੰਦਗੀ ਦਾ ਪਹਿਲਾ ਦਿਨ ਹੈ ਤੁਰਿਆ ਜਾਂਦਾ ਖਿਆਲ ਬਦਲਦੇ ਜਾ ਰਹੇ ਨੇ ਜਿਸ ਵੇਲੇ ਗੋਇੰਦਵਾਲ ਸਾਹਿਬ ਸੰਗਤ ਪਹੁੰਚੀ ਸਾਰੀਆਂ ਸੰਗਤਾਂ ਦੇ ਅੰਦਰ ਭਾਵਨਾ ਹੈ ਪਿਆਰ ਹੈ ਤਨ ਸੋ ਵੇਲਾ ਦੇ ਦਰਸ਼ਨ ਕਰਨਾ ਹੋਂ ਬਲਿਹਾਰੀ ਸਤਿਗੁਰ ਚਰਨਾ ਸੰਗਤਾਂ ਨਮਸਕਾਰ ਕਰਕੇ ਦਰਸ਼ਨ ਕਰਕੇ ਬੈਠਦੀਆਂ ਜਾ ਰਹੀਆਂ ਜਿਸ ਵੇਲੇ ਮੇਰੂ ਆਇਆ ਗੁਰੂ ਦਰਬਾਰ ਦੇ ਵਿੱਚ ਨੌਜਵਾਨ ਸੀ ਪਰ ਸੰਗਤ ਨੇ ਜੀਵਨ ਬਰਬਾਦ ਕੀਤਾ ਹੋਇਆ ਸੀ ਅੱਜ ਪਹਿਲਾ ਦਿਨ ਹੈ ਗੁਰੂ ਚਰਨਾਂ ਵਿੱਚ ਆਉਣ ਨੂੰ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਹੱਥ ਜੋੜੇ ਨੇ ਮੱਥਾ ਟੇਕ ਰਿਹਾ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਦ੍ਰਿਸ਼ਟੀ ਕੀਤੀ ਇਸ ਮੇਰੂ ਵੱਲ ਐ ਨੌਜਵਾਨ ਮੇਰੂ ਇਹ ਜੀਵਨ ਇੰਨਾ ਕੀਮਤੀ ਸੀ ਪਿਆਰਿਆ ਭੰਗ ਦੇ ਪਹਾੜੇ ਗਵਾ ਦਿੱਤਾ ਲੇਖੇ ਵਿੱਚ ਲਾਉਣਾ ਸੀ ਤੇਰਾ ਇੱਕ ਇੱਕ ਸਵਾਸ ਮੋਲਕ ਕੀਮਤੀ ਭੰਗ ਦੇ ਪਹਾੜੇ ਜਾ ਰਿਹਾ ਗੁਰੂ ਮਹਾਰਾਜ ਨੇ ਜਦ ਦ੍ਰਿਸ਼ਟੀ ਕੀਤੀ ਮੇਰੂ ਦੀਆਂ ਅੱਖਾਂ ਚੋਂ ਸ਼ਮ ਸ਼ਮ ਹੰਝੂ ਜਾਣ ਲੱਗ ਪਏ ਸੱਚੇ ਪਾਤਸ਼ਾਹ ਮਿਲਤੇ ਕਿਰਪਾ ਕਰੋ ਆਪ ਜੀ ਵਰਗਾ ਬਖਸ਼ਣਹਾਰ ਹੋਰ ਕੋਈ ਨਹੀਂ ਹੋਣਾ ਔਰ ਸ਼ਾਇਦ ਇਸ ਸੰਸਾਰ ਦੇ ਅੰਦਰ ਮੇਰੇ ਵਰਗਾ ਹੋਰ ਕੋਈ ਪਾਪੀ ਵੀ ਨਾ ਹੋਵੇ ਮੇਰੇ ਤੇ ਇੰਨੇ ਔਗਣ ਨੇ ਕਿ ਗਿਣੇ ਵੀ ਨਹੀਂ ਜਾ ਸਕਦੇ। ਸਿਆਣੇ ਕਹਿੰਦੇ ਨੇ ਵੈਦ ਕੋਲ ਜਾਈਏ, ਡਾਕਟਰ ਕੋਲ ਜਾਈਏ, ਰੋਗ ਨਾ ਛਪਾਈਏ। ਗੁਰੂ ਕੋਲ ਆਈਏ, ਔਗਣ ਨਾ ਛਪਾਈਏ ਪਿਆਰੇ, ਔਗਣ ਰੱਖ ਦਈਏ ਗੁਰੂ ਦੇ ਚਰਨਾਂ ਦੇ ਵਿੱਚ। ਅੱਜ ਭਾਈ ਮੇਰੂ ਜਿਹੜਾ ਅਜੇ ਚੋਰ ਮੇਰੂ ਸੀ, ਗੁਰੂ ਚਰਨਾਂ ਵਿੱਚ ਆਇਆ ਤੇ ਸਾਰੇ ਔਗਣ ਤਾਂ ਗੁਰੂ ਅਮਰਦਾਸ ਮਾਤ ਦੇ ਚਰਨਾਂ ਵਿੱਚ ਇਹੋ ਰੱਖ ਰਿਹਾ ਹੈ। ਤੇਰੇ ਵਰਗਾ ਨਾ ਦਿਆਲ ਸੱਚੇ ਪਾਤਸ਼ਾਹ, ਮੇਰੇ ਵਰਗਾ ਪਾਪੀ ਕੋਈ ਨਾ। ਵਰਗਾ ਨਾ ਦਿਆਲ ਸੱਚੇ ਪਾਤਸ਼ਾਹ, ਮੇਰੇ ਵਰਗਾ ਪਾਪੀ ਕੋਈ ਨਾ। ਸਾਨੂੰ ਵੀ ਗੁਰੂ ਚਰਨਾਂ ਵਿੱਚ ਅਰਦਾਸ ਕਰਨੀ ਚਾਹੀਦੀ। ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਾਂ ਮੂਰਖ ਤੁਮ ਜਦਰ ਸਿਆਣੇ, ਤੂੰ ਸਰਬ ਕਲਾਂਕਾ ਗਿਆ। ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ, ਨੀਕੋ ਠਾਕੁਰ ਦੇਸਾ। ਉੱਤੋਂ ਹੀ ਹੱਥ ਜੋੜ ਕੇ ਨਹੀਂ ਪਿਆਰਿਓ, ਅੰਦਰੋਂ ਆਪਣੇ ਆਪ ਨੂੰ ਔਗਣ ਹਾਰੇ ਪਾਪੀ ਮੰਨਣਾ ਹੈ, ਭੁੱਲਣ ਹਾਰ ਮੰਨਣਾ ਹੈ। ਇੱਕ ਤੇ ਬਾਹਰੋਂ ਹੁੰਦਾ ਨਾ, ਨਹੀਂ ਨਹੀਂ, ਸੱਚਮੁੱਚ ਅੰਦਰੋਂ ਮੰਨੀਏ ਕਿ ਅਸੀਂ ਬਹੁਤ ਬਹੁਤ ਭੁੱਲਣ ਹਾਰ ਹਾਂ, ਔਗਣ ਹਾਰ ਹਾਂ। ਇਹ ਸੱਚੇ ਪਾਤਸ਼ਾਹ ਦਿਆਲ ਹੋ, ਕਿਰਪਾਲੂ ਹੋ, ਸਾਡੇ ਤੇ ਤਰਸ ਕਰੋ, ਮਿਹਰ ਕਰੋ। ਸਭ ਮੇਰੂ ਨੇ ਰੋ ਰੋ ਕੇ ਸਾਰੇ ਔਗਣ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਰੱਖ ਦਿੱਤੇ। ਸੱਚੇ ਪਾਤਸ਼ਾਹ ਮੇਰੇ ਤੇ ਮਿਹਰ ਕਰੋ, ਕਿਰਪਾ ਕਰੋ। ਉਸ ਵੇਲੇ ਸਤਿਗੁਰੂ ਤਰੁੱਠੇ ਇਸ ਮੇਰੂ ਦੇ ਉੱਤੇ, ਇਸ ਨੂੰ ਸਿੱਖੀ ਦੀ ਦਾਤ ਬਖਸ਼ੀ, ਨਾਮ ਦੀ ਦਾਤ ਬਖਸ਼ੀ। ਜਿਸ ਵੇਲੇ ਨਾਮ ਦੀ ਦਾਤ ਬਖਸ਼ੀ, ਜੀਵਨ ਬਦਲ ਗਿਆ। ਕੱਚੋ ਕੰਚਨ ਭਇਓ, ਸ਼ਬਦ ਗੁਰ ਸਰਵ ਨੇ ਸੁਣਿਆ। ਬਿਖ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਬਣਿਓ। ਕਿਉਂਕਿ ਇਹ ਸਤਿਗੁਰ ਦੀ ਬਖਸ਼ਿਸ਼ ਹੁੰਦੀ ਹੈ ਪਿਆ। ਜਿਹੜਾ ਵੀ ਗੁਰੂ ਦੀ ਸ਼ਰਨ ਵਿੱਚ ਆਉਂਦਾ, ਸੱਚੇ ਦਿਲੋਂ ਆਪਣੇ ਔਗੁਣ ਗੁਰੂ ਚਰਨਾਂ ਵਿੱਚ ਰੱਖਦਾ, ਤੇ ਫਿਰ ਸਤਿਗੁਰ ਦੀ ਆਹ ਬਖਸ਼ਿਸ਼ ਹੋਇਆ ਕਰਦੇ। ਕੱਚੇ ਕੱਚ ਤੋਂ ਮੈਂ ਹੋ ਗਿਆ ਸੋਨਾ, ਕੱਚੇ ਕੱਚ ਤੋਂ ਮੈਂ ਹੋ ਗਿਆ ਸੋਨਾ, ਮੇਲ ਹੋ ਗਈ ਸਤਿਗੁਰ ਦੀ ਪਿਆਰੇ ਹੋ, ਮੇਲ ਹੋ ਗਈ ਸਤਿਗੁਰ ਦੀ ਕੱਚੇ ਕੱਚ ਤੋਂ। ਮੈਂ ਹੋ ਗਿਆ ਸੋਨਾ, ਮੇਲ ਹੋ ਗਈ ਸਤਿਗੁਰ ਦੀ ਪਿਆਰੇ ਹੋ, ਪਿਆਰੇ ਹੋ, ਮੇਲ ਹੋ ਗਈ ਸਤਿਗੁਰ ਦੀ ਕੱਚੇ ਕੱਚ ਤੋਂ। ਸੱਚੇ ਪਾਤਸ਼ਾਹ ਕਹਿੰਦੇ ਮੇਰੂ, ਹੁਣ ਤੂੰ ਸਤ ਸੰਗਤ ਕਰ ਪਿਆਰਿਆ, ਸੇਵਾ ਕਰ, ਸਿਮਰਨ ਕਰ। ਹੁਣ ਗੁਰੂ ਦੀ ਸੰਗਤ ਵਿੱਚ ਆ ਗਿਆ ਪਿਆਰਿਆ, ਅੱਜ ਹੋਰ ਕੱਲ ਹੋਰ, ਜਿਉਂ ਜਿਉਂ ਸੇਵਾ ਕਰਦਾ, ਨਾਮ ਜਪਦਾ, ਉਹ ਜਿਹੜਾ ਮਨ ਜਨਮਾਂ ਜਨਮਾਂ ਦਾ ਕਾਲਾ ਹੋਇਆ ਸੀ, ਜਨਮ ਜਨਮ ਕਿਸ ਮਨ ਕੋ ਮਨ ਲਾ ਗਈ, ਕਾਲਾ ਹੋਆ ਸਾ, ਖੰਗਲੀ ਧੋਤੀ ਉਜਲੀ ਨਾ ਹੋਈ, ਜੇ ਸੋ ਧੋਣ ਪਾ। ਉਹ ਜਿਹੜੀ ਮੈਲ ਹੈ ਉਤਰਨੀ ਸ਼ੁਰੂ ਹੋ ਗਈ, ਮਨ ਨਿਰਮਲ ਹੋ ਰਿਹਾ, ਕਿਉਂਕਿ ਸਤਸੰਗਤ ਦਾ ਇਹ ਫਲ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਕਰਤਾਰਪੁਰ ਸਾਹਿਬ ਬਖਸ਼ਾ ਕਰ ਰਹੇ। ਇੱਕ ਨਾਸਤਕ ਭੁੱਲਿਆ ਹੋਇਆ ਸੰਗਤ ਦੇ ਨਾਲ ਆ ਗਿਆ, ਵੀ ਦੇਖੀਏ ਭਲਾ ਕਿਹੜੇ ਗੁਰੂ ਸਾਹਿਬ ਨੇ ਜਿਨ੍ਹਾਂ ਦੀ ਇਹ ਵਡਿਆਈ ਕਰਦੇ ਨੇ, ਸਿਫਤ ਕਰਦੇ ਨੇ। ਜਿਸ ਵੇਲੇ ਆ ਕੇ ਸੰਗਤ ਚ ਬੈਠ ਗਿਆ, ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਭਾਈ ਆ ਕੌਣ ਬੈਠੇ ਆ? ਸੰਗਤ ਵੱਲ ਇਸ਼ਾਰਾ ਕੀਤਾ ਗੁਰੂ ਨਾਨਕ ਸਾਹਿਬ। ਹੁਣ ਇਹਦਾ ਮਨ ਮੈਲਾ ਸੀ, ਆਪਣੇ ਹਿਸਾਬ ਨਾਲ ਹੀ ਦੱਸਦਾ। ਮਹਾਂਪੁਰਸ਼ ਕਿਆ ਕਰਦੇ ਪ੍ਰੇਮੀਓ, ਜੇ ਕਿਸੇ ਨੇ ਐਨਕਾਂ ਕਾਲੀਆਂ ਲਾਈਆਂ ਨੇ, ਉਹਨੂੰ ਕਾਲਾ ਕਾਲਾ ਨਜ਼ਰ ਆਉਣਾ, ਹਰੀਆਂ ਲਾਈਆਂ ਹਰਾ ਹਰਾ ਨਜ਼ਰ ਆਏਗਾ, ਲਾਲ ਲਾਈਆਂ ਨੇ ਲਾਲ ਨਜ਼ਰ ਆਏਗਾ, ਸਾਫ ਲਾਈਆਂ ਨੇ ਸਾਫ ਨਜ਼ਰ ਆਏਗਾ। ਫਰਕ ਤੇ ਆਪਣੇ ਵਿੱਚ ਹੈ ਨਾ। ਹੁਣ ਆਪਣਾ ਮਨ ਮੈਲਾ ਸੀ, ਮਨ ਮੈਲਾ, ਸਭ ਕੁਛ ਮੈਲਾ, ਤਨ ਧੋਤਾ, ਮਨ ਅੱਛਾ ਨਾ। ਜਿਹਦਾ ਮਨ ਮੈਲਾ, ਉਹਦੀਆਂ ਅੱਖਾਂ ਵੀ ਮੈਲੀਆਂ, ਕੰਨ ਵੀ ਮੈਲੇ, ਜ਼ੁਬਾਨ ਵੀ ਮੈਲੀ, ਹੱਥ ਪੈਰ ਵੀ ਮੈਲ। ਹੁਣ ਇਸਨੇ ਕੀ ਕਿਹਾ? ਇਹਨੇ ਬੜਾ ਫਿੱਕਾ ਸ਼ਬਦ ਬੋਲਿਆ ਸੰਗਤ ਵਾਸਤੇ। ਗੁਰੂ ਨਾਨਕ ਸਾਹਿਬ ਕਹਿੰਦੇ, ਕੌਣ ਬੈਠੇ? ਕਹਿੰਦਾ, ਵਿਹਲੜ ਪਸ਼ੂ ਬੈਠੇ, ਵਿਹਲੜ। ਗੁਰੂ ਨਾਨਕ ਸਾਹਿਬ ਕਹਿੰਦੇ, ਆਪਣੀ ਪਸ਼ੂ ਬਿਰਤੀ ਹੈ, ਇਹਨੂੰ ਉਹੀ ਨਜ਼ਰ ਆ ਰਿਹਾ। ਕੀਰਤਨ ਸ਼ੁਰੂ ਹੋਇਆ, ਜਦ ਗੁਰੂ ਬਾਬਾ ਜੀ ਦੇ ਬਚਨ ਸੁਣੇ, ਬਾਣੀ ਸੁਣੀ, ਜੀਵਨ ਵਿੱਚ ਬਦਲਾ ਆ ਗਿਆ। ਸੱਚੇ ਪਾਤਸ਼ਾਹ ਮੈਂ ਤੇ ਭੁੱਲਿਆ ਹੋਇਆ ਸੀ, ਮੇਰੇ ਤੇ ਕਿਰਪਾ ਕਰੋ, ਮਿਹਰ ਕਰੋ। ਮਰ ਕਹਿੰਦੇ ਸਤਸੰਗਤ ਕਰ, ਉੱਥੇ ਹੀ ਠਹਿਰ ਗਏ। ਥੋੜੇ ਦਿਨ ਹੋਏ, ਮਾਰੇ ਕਹਿੰਦੇ ਭਾਈ ਆ ਕੌਣ ਬੈਠੇ ਆ? ਕਹਿੰਦਾ ਸੱਚੇ ਪਾਤਸ਼ਾਹ ਸਿਆਣੇ ਮਨੁੱਖ ਬੈਠੇ ਨੇ। ਗੁਰੂ ਨਾਨਕ ਸਾਹਿਬ ਕਹਿੰਦੇ ਆ ਮਨੁੱਖ ਬਣ ਗਿਆ, ਮਨੁੱਖ ਨਜ਼ਰ ਆਉਂਦੇ। ਹੋਰ ਸਮਾਂ ਬੀਤਿਆ, ਸੇਵਾ ਕਰਦਾ, ਸਿਮਰਨ ਕਰਦਾ। ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਆ ਕੌਣ ਬੈਠੇ ਨੇ? ਜਿਹੜਾ ਕਿਸੇ ਸਮੇਂ ਕਹਿੰਦਾ ਸੀ ਵਿਹਲੜ ਪਸ਼ੂ, ਅੱਜ ਫਿਰ ਕਹਿੰਦਾ ਸੀ ਮਨੁੱਖ, ਅੱਜ ਕਹਿੰਦਾ ਮਹਾਰਾਜ। ਇਹ ਤਾਂ ਦੇਵਤਿਆਂ ਦੀ ਸਭਾ ਹੈ, ਦੇਵਤਿਆਂ ਦੀ। ਗੁਰੂ ਨਾਨਕ ਸਾਹਿਬ ਕਹਿੰਦੇ ਆਪ ਦੇਵਤਾ ਬਣ ਗਿਆ, ਦੇਵਤਾ ਬਿਰਤੀ ਜਾਗ ਪਈ, ਤੈਨੂੰ ਦੇਵਤੇ ਨਜ਼ਰ ਆਉਣ ਲੱਗ ਪਏ। ਬਲਿਹਾਰੀ ਗੁਰ ਆਪਣੇ ਦਿਓਹਾਰੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤਨ ਲਾਗੀ। ਉਹ ਜੀਵਨ ਵਿੱਚ ਤਬਦੀਲੀ ਆ ਰਹੀ ਹੈ। ਸੰਗਤ ਤਾਂ ਉਹੀ ਸੀ, ਪਰ ਫਰਕ ਤਾਂ ਆਪਣੇ ਵਿੱਚ ਸੀ ਨਾ ਸਾਧ ਸਿੰਘ। ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ। ਮੇਰੇ ਮਨ ਵਾਲੇ ਨੂੰ ਸਭ ਵਾੜੇ ਨਜ਼ਰ ਆਉਣਗੇ। ਜਿਹਦਾ ਮਨ ਨਿਰਮਲ ਹੈ, ਪਿਆਰੇ, ਉਹ ਪਵਿੱਤਰ ਹੈ, ਉਹਦੇ ਵਾਸਤੇ ਤਾਂ ਮਨ ਮੇਰੇ ਜਿਨ ਆਪਣਾ ਪਰਮ ਗਵਾਤਾ, ਤਿਸਕੈ ਭਾਣੈ ਕੋਈ ਨਾ ਭੂਲਾ, ਜਿਨ ਸਗਲੋ ਬ੍ਰਹਮ ਪਛਾਤਾ। ਸਮਾਂ ਅੱਗੇ ਲੰਘ ਰਿਹਾ, ਸੇਵਾ ਸਿਮਰ ਕਰਦਾ। ਸੱਚੇ ਪਾਤਸ਼ਾਹ ਕਹਿੰਦੇ ਪਿਆਰਿਆ ਕੌਣ ਬੈਠੇ? ਹੱਥ ਜੋੜਦਾ ਸੱਚੇ ਪਾਤਸ਼ਾਹ, ਇੱਧਰ ਵੀ ਆਪ, ਇੱਧਰ ਵੀ ਆਪ, ਹੋਰ ਕੌਣ? ਆਪ ਹੀ ਨਹੀਂ ਨੇਕ ਰੂਪ ਧਾਰਨ ਕੀਤੇ ਹੋਏ ਹੈ ਤਾਂ ਉਹੀ ਮਨੁੱਖ। ਪਰ ਸਤਸੰਗ ਦਾ ਕਿੰਨਾ ਫਰਕ! ਸਤਸੰਗਤ ਜੀਵਨ ਬਦਲ ਦਿੰਦੀ ਹੈ ਪਿਆਰਿਓ। ਸਤਸੰਗਤ ਨੂੰ ਨੇਕੀਆਂ ਦੀ ਮਾਂ ਦੱਸਦੇ ਨੇ। ਬਾਬਾ ਫਰੀਦ ਜੀ ਜਿਸ ਵਿੱਚ ਤਪੱਸਿਆ ਕਰਨ ਵਾਸਤੇ ਤੁਰੇ ਸੀ ਨਾ, ਮਾਂ ਨੇ ਕਿਹਾ ਬੇਟਾ ਫਰੀਦ, ਆ ਬਚਨ ਯਾਦ ਰੱਖੀ। ਇੱਕ ਤਾਂ ਛੇ ਜਮਾਖਲਾਂ ਤੇ ਸੋਈ, 36 ਪ੍ਰਕਾਰ ਦੇ ਭੋਜਨ ਖਾਈ ਤੇ ਕਿਲੇ ਵਿੱਚ ਰਹੀ। ਹੈਰਾਨ ਹੋ ਗਿਆ, ਮਾਤਾ ਤੂੰ ਹੀ ਮੈਨੂੰ ਵਿਰਾਗ ਲਾਇਆ, ਮੈਂ ਤਪੱਸਿਆ ਕਰਨ ਚੱਲਿਆ, ਉੱਥੇ ਤਾਂ ਕੋਈ 36 ਪ੍ਰਕਾਰ ਦੇ ਭੋਜਨ ਨਹੀਂ, ਕੋਈ ਛੇਜ ਮਖਮਲਾ ਨਹੀਂ, ਕੋਈ ਕਿਲਾ ਨਹੀਂ। ਮਾਂ ਕਹਿਣ ਲੱਗੀ ਬੇਟਾ ਫਕੀਰਾਂ ਦੀ ਰਮਜ ਹੁੰਦੀ ਹੈ, ਤੂੰ ਸਮਝਿਆ ਨਹੀਂ। 36 ਪ੍ਰਕਾਰ ਦੇ ਭੋਜਨਾਂ ਦਾ ਮਤਲਬ ਹੈ ਉਸ ਵੇਲੇ ਸ਼ੱਕੀ ਜਦੋਂ ਸਮਝੇ ਕਿ ਮੇਰੇ ਹੁਣ ਅੰਨ ਤੋਂ ਬਗੈਰ ਪ੍ਰਾਣ ਨਹੀਂ ਬਚ ਸਕਦੇ। ਉਸ ਵੇਲੇ ਰੁੱਖਾ ਪ੍ਰਸ਼ਾਦਾ ਵੀ ਤੈਨੂੰ, ਸੁੱਕਾ ਪ੍ਰਸ਼ਾਦਾ ਵੀ, 36 ਪ੍ਰਕਾਰ ਦੇ ਪਦਾਰਥਾਂ ਨਾਲੋਂ ਤੈਨੂੰ ਚੰਗਾ ਲੱਗੇਗਾ। ਛੇਜ ਮਖਬਲਾਂ ਤੇ ਸੌਣ ਦਾ ਮਤਲਬ ਹੈ ਇੰਨੀ ਭਜਨ ਬੰਦਗੀ ਤਪੱਸਿਆ ਕਰੀ, ਜਦੋਂ ਤੇਰਾ ਸਰੀਰ ਆਪਣੇ ਆਪ ਧਰਤੀ ਤੇ ਡਿੱਗੇ, ਉਹ ਜਿਹੜੀ ਤੈਨੂੰ ਨੀਂਦ ਆਏਗੀ ਉਹ ਛੇਜ ਮਖਬਲਾਂ ਨਾਲੋਂ ਵੀ ਤੈਨੂੰ ਸੋਹਣੀ ਆਏਗੀ। ਕਿਲੇ ਵਿੱਚ ਰਹਿਣ ਦਾ ਮਤਲਬ ਹੈ ਸਾਧੂਆਂ ਦੀ ਸੰਗਤ ਕਰੀ, ਕੱਲਾ ਹੀ ਨਾ ਰਹੀ, ਪਾਪ ਸਤਸੰਗ। ਕੱਲਾ ਜਿਹੜਾ ਹੈ ਗੁਬਰਾਟ ਹੋ ਜਾਂਦਾ, ਮਾਨ ਆ ਜਾਂਦਾ, ਰਿਧੀਆਂ ਸਿੱਧੀਆਂ ਵਿੱਚ ਪੈ ਜਾਂਦਾ। ਸੋ ਸਤਸੰਗਤ ਨੂੰ ਕਿਲਾ ਦੱਸਿਆ ਗਿਆ ਪਿਆਰਿਓ, ਕਿਲਾ। ਇੱਥੇ ਆ ਕੇ ਰਾਖੀ ਹੁੰਦੀ ਹੈ ਸਤਸੰਗਤ। ਇਹ ਸਤਸੰਗਤ ਜਿਹੜੀ ਹੈ ਨੇਕੀਆਂ ਦੀ ਮਾਂ। ਇੱਕ ਮਾਂ ਤਾਂ ਜਨਮ ਦਿੰਦੀ ਹੈ ਸਰੀਰ ਨੂੰ, ਜੀਵਨ ਨੂੰ ਜਨਮ ਜਿਹੜੀ ਹੈ ਉਹ ਸੰਗਤ ਸਤਸੰਗ ਦਿੰਦੀ। ਜਿਹੜਾ ਜੀਵਨ ਮਿਲਣਾ ਉਹ ਇੱਥੋਂ ਮਿਲਦਾ। ਗੁਰੂ ਨਾਨਕ ਸਾਹਿਬ ਮਹਾਰਾਜ ਇੱਕ ਜਗ੍ਹਾ ਪਹੁੰਚਦੇ ਨੇ, ਪ੍ਰੇਮੀ ਬੇਨਤੀ ਕਰਦਾ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ, ਵੀ ਗੁਰੂ ਦੇ ਦਰਸ਼ਨਾਂ ਦਾ ਕੀ ਫਲ ਹੈ? ਮੈਂ ਕਈਆਂ ਤੋਂ ਪੁੱਛਿਆ, ਮੈਨੂੰ ਸਾਖੀਆਂ ਤੇ ਕਈਆਂ ਨੇ ਬਹੁਤ ਸੁਣਾਈਆਂ ਨੇ, ਪਰ ਮੇਰੇ ਮਨ ਦਾ ਸ਼ੰਕਾ ਦੂਰ ਨਹੀਂ ਹੋਇਆ। ਗੁਰੂ ਨਾਨਕ ਸਾਹਿਬ ਕਹਿੰਦੇ ਪ੍ਰੇਮੀਆਂ ਤੂੰ ਇਉਂ ਕਰ, ਚਾਰ ਲਗਾਤਾਰ ਫਲਾਣੀ ਜਗ੍ਹਾ ਜਾ। ਜਿਸ ਵੇਲੇ ਪਹਿਲੇ ਦਿਨ ਗਿਆ ਕੀ ਦੇਖਿਆ? ਕਾਵਾਂ ਦਾ ਜੋੜਾ ਹੈ। ਦੂਸਰੇ ਦਿਨ ਗਿਆ ਬਗਲਿਆਂ ਦਾ ਜੋੜਾ ਹੈ। ਤੀਸਰੇ ਦਿਨ ਗਿਆ ਹੰਸਾਂ ਦਾ ਜੋੜਾ ਹੈ। ਚੌਥੇ ਦਿਨ ਗਿਆ ਦੋ ਦਿਬਰੂਆਂ ਹਨ। ਉਹਨਾਂ ਨੂੰ ਇਸ ਨੇ ਸਵਾਲ ਕੀਤਾ, ਮੈਨੂੰ ਦੱਸੋ ਗੁਰੂ ਦਰਸ਼ਨਾਂ ਦਾ ਕੀ ਫਲ ਹੈ। ਉਹ ਕਹਿੰਦੇ ਵੀ ਦੇਖ, ਪਹਿਲੇ ਦਿਨ ਕਾਮ ਹੀ ਅਸੀਂ ਸੀ, ਅਸੀਂ ਗੁਰੂ ਦੇ ਦਰਸ਼ਨ ਨਹੀਂ ਕੀਤੇ, ਗੁਰੂ ਦੀ ਸੰਗਤ ਨਹੀਂ ਕੀਤੀ, ਗੁਰੂ ਦੇ ਦਰਸ਼ਨ ਸਤਸੰਗਤ ਤੂੰ ਕੀਤੀ ਹੈ, ਅਸੀਂ ਤੇਰੇ ਦਰਸ਼ਨ ਕੀਤੇ ਹੈ, ਸਾਨੂੰ ਤੇਰੀ ਸੰਗਤ ਹੋਈ ਹੈ, ਸਾਨੂੰ ਤੇਰੇ ਦਰਸ਼ਨ ਦਾ ਫਲ ਮਿਲਿਆ, ਗੁਰੂ ਦੇ ਦਰਸ਼ਨਾਂ ਦਾ ਸਤਸੰਗ ਦਾ ਫਲ ਤਾਂ ਅਸੀਂ ਦੱਸ ਨਹੀਂ ਸਕਦੇ। ਪਹਿਲੇ ਦਿਨ ਦਾ ਫਲ ਅਸੀਂ ਕਾਵਾਂ ਤੋਂ ਬਗਲੇ, ਦੂਸਰੇ ਦਿਨ ਦਾ ਬਗਲੇ ਤੋਂ ਹੰਸ, ਤੀਸਰੇ ਦਿਨ ਬਗਲ ਹੰਸ ਤੋਂ ਦੇਵਤੇ, ਅੱਜ ਅਸੀਂ ਬ੍ਰਹਮ ਲੋਕ ਨੂੰ ਜਾ ਰਹੇ ਹਾਂ। ਇਹ ਫਲ ਹੈ, ਇਹਦਾ ਮਤਲਬ ਕੀ ਹੈ ਸਤਸੰਗ ਦੀ? ਕਈ ਵਾਰ ਅਸੀਂ ਸਮਝਦੇ ਹਾਂ ਕਿ ਸਾਖੀਆਂ ਬੱਚਿਆਂ ਵਾਲੀਆਂ ਨੇ, ਵੀ ਕਾਂ ਤੋਂ ਬਗਲੇ ਜੀ, ਬਗਲੇ ਤੋਂ ਹੰਸ ਜੀ, ਹੰਸ ਤੋਂ ਦੇਵਤੇ ਜੀ, ਵੀ ਹੁਣ ਤੇ ਪੜ੍ਹਿਆ ਲਿਖਿਆ ਜ਼ਮਾਨਾ ਹੈ। ਇਹ ਕੋਈ ਆਮ ਬੱਚਿਆਂ ਵਾਲੀਆਂ ਸਾਖੀਆਂ ਨਹੀਂ, ਇਹਦੇ ਵਿੱਚ ਜਦੋਂ ਅਸੀਂ ਗਹਿਰੀ ਚ ਵੀ ਮਾਰੀਏ ਸਾਨੂੰ ਸਮਝ ਆਉਂਦੀ ਹੈ ਕਾਂ ਦਾ ਮਤਲਬ ਕੀ ਹੈ। ਜਿਹੜੇ ਮਨੁੱਖ ਨੂੰ ਸਤਸੰਗ ਦੀ ਪ੍ਰਾਪਤੀ ਨਹੀਂ ਹੋਈ, ਇੱਕ ਸੰਗਤ ਵਿੱਚ ਪਿਆ ਹੋਇਆ, ਉਹ ਕਾਂ ਵਰਗਾ ਹੈ, ਭਾਵ ਅੰਦਰੋਂ ਵੀ ਕਾਲਾ ਬਾਹਰੋਂ ਵੀ ਕਾਲਾ। ਅੰਦਰੋਂ ਤੇ ਮਨ ਕਾਲਾ ਮੈਲਾ ਹੈ ਉਹਦਾ, ਬਾਹਰੋਂ ਵੀ ਮੈਲਾ, ਅੱਖਾਂ ਨਾਲ ਪਰਾਏ ਰੂਪ ਤੱਕਣੇ, ਕੰਨਾਂ ਨਾਚ ਚੁਗਲੀ, ਨਿੰਦਿਆ ਗੰਦੇ ਗਾਣੇ ਸੁਣਨੇ, ਜ਼ਬਾਨ ਨਾਲ ਫਿੱਕਾ ਬੋਲਣਾ, ਮਾੜਾ ਖਾਣਾ, ਹੱਥਾਂ ਪੈਰਾਂ ਨਾਲ ਮਾੜਾ ਕਰਨਾ, ਕਾਂ ਵਰਗਾ, ਖਰਾਬ ਵੀ ਮਾੜੀ ਜਿਵੇਂ ਕਾਂ ਦੀ। ਤੇ ਪਹਿਲੀ ਵਾਰ ਜਦੋਂ ਥੋੜਾ ਬਦਲਦਾ, ਬਾਹਰੋਂ ਚਿੱਟਾ ਅੰਦਰੋਂ ਕਾਲਾ ਬਗਲਾ, ਭਾਵ ਬਾਹਰੋਂ ਬਦਲਦਾ ਮਤਲਬ ਵੀ ਹੁਣ ਸ਼ਰਾਬ ਦੇ ਠੇਕੇ ਤੇ ਨਹੀਂ ਜਾਂਦਾ, ਮਾੜੇ ਪਾਸੇ ਨਹੀਂ ਜਾਂਦਾ, ਪਰ ਅਜੇ ਅੰਦਰੋਂ ਤੇ ਮੈਲਾ ਹੈ ਨਾ। ਫਿਰ ਸਹਿਜੇ ਸਹਿਜੇ ਹੰਸ ਬਿੱਤੀ, ਅੰਦਰੋਂ ਵੀ ਚਿੱਟਾ ਬਾਹਰੋਂ ਵੀ ਚਿੱਟਾ, ਜਿਵੇਂ ਹੰਸ ਨੂੰ ਗਿਆਨ ਹੁੰਦਾ, ਸੱਤ ਤੇ ਅਸੱਤ ਦਾ ਨਿਰਣਾ ਕਰਨ ਵਾਲਾ ਹੋ ਗਿਆ। ਇਸ ਸੰਸਾਰ ਦੇ ਵਿੱਚ ਸੱਤ ਕੀ ਹੈ, ਅਸੱਤ ਕੀ ਹੈ? ਸੱਤ ਹੈ ਪਰਮੇਸ਼ਰ ਦਾ ਨਾਮ, ਸਿਮਤ ਬੇਦ ਪ੍ਰਾਨ ਪ੍ਰਕਾਰ ਨੂੰ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀ ਖੋਛੀਆਂ। ਹਾਕਾਂ ਮਾਰ ਕੇ ਤੇ ਬੇਦ ਫਰਮਾਉਂਦੇ, ਨਾਮ ਬਿਨਾਂ ਸਭੋ ਕੂੜ ਹੈ, ਮਾਰ ਕੇ ਤੇ ਬੇਦ ਫਰਮਾਉਂਦੇ ਨੇ, ਨਾਮ ਬਿਨਾਂ ਸਭੋ ਕੂੜ ਹੈ। ਸਮਾਉਂਦੇ ਨੇ ਨਾਮ ਵਿਨਾਸ਼ ਤੋਂ ਕੂੜ ਹੈ ਹਾਤਾ ਮਾਰ ਕੇ ਤੇ ਵੇਦ ਵਰਮਾਉਂਦੇ ਨੇ ਨਾਮ ਵਿਨਾਸ਼ ਤੋਂ ਕੂੜ ਹੈ ਬਿਰਤੀ ਜਾਗ ਪਈ ਸੱਤ ਤੇ ਅਸੱਤ ਦੇ ਨਿਰਣੇ ਕਰੋ ਇਸ ਨੂੰ ਹੰਸ ਬਿਰਤੀ ਕਹਿੰਦੇ ਹੈ ਤੇ ਦੇਵਤਾ ਬਿਰਤੀ ਹੈ ਬ੍ਰਹਮ ਬਿਰਤੀ ਹੈ ਸੋ ਇਹ ਫਲ ਹੈ ਸਾਧ ਸੰਗਤ ਜੀ ਸੱਤ ਸੰਗਤ ਦਾ ਸੋ ਜਿਉਂ ਜਿਉਂ ਸੱਤ ਸੰਗਤ ਵਿਚ ਰਹਿ ਕੇ ਸੇਵਾ ਸਿਮਰ ਕਰਦਾ ਹੈ ਤਿਉਂ ਤਿਉਂ ਮਨ ਜਿਹੜਾ ਨਿਰਬਲ ਹੁੰਦਾ ਭਾਈ ਮੇਰੂ ਅੱਜ ਹੋਰ ਕੱਲ ਹੋਰ ਕਦੀ ਚੋਰ ਮੇਰੂ ਸੀ ਭਾਈ ਮੇਰੂ ਬਣ ਗਿਆ ਗੁਰਮੁਖ ਮੇਰੂ ਬਣ ਗਿਆ ਕੋਈ ਪਤਾ ਨਹੀਂ ਹੁੰਦਾ ਕਿਹਦਾ ਜੀਵਨ ਕਦੋਂ ਬਦਲ ਜਾਵੇ ਬਹੁਤ ਸਾਰੇ ਐਸੇ ਪ੍ਰੇਮੀ ਹੁੰਦੇ ਹੈ ਜਿਹੜੇ ਦੇਰ ਨਾਲ ਲੱਗਦੇ ਨੇ ਲੇਕਿਨ ਜਦ ਲੱਗ ਗਏ ਬਸ ਲੱਗ ਗਏ ਕਿਉਂਕਿ ਜਦ ਫੈਸਲਾ ਕਰ ਲਿਆ ਇਹ ਹੁਣ ਕੁਰਾਹੇ ਜਾਣਾ ਹੀ ਨਹੀਂ ਹੁਣ ਤਾਂ ਸੱਚ ਦੇ ਮਾਰਗ ਤੇ ਚੱਲਣਾ ਇੱਕ ਉਹ ਹੁੰਦੇ ਆ ਵਿਚਾਰੇ ਜੇ ਆ ਸਮਾਂ ਲੰਘਦਾ ਜਾਂਦਾ ਕੋਈ ਦੋ ਪੈਰ ਅੱਗੇ ਕੋਈ ਦੋ ਪੈਰ ਪਿੱਛੇ ਪਰ ਪਿਆਰੇ ਉਹ ਜਿਨ੍ਹਾਂ ਨੇ ਮਨ ਗੁਰੂ ਨੂੰ ਦੇ ਦਿੱਤਾ ਗੁਰੂ ਦੀ ਮਦਦ ਧਾਰਨ ਕਰ ਲਈ ਫਿਰ ਉਹ ਸਮਾਂ ਬਿਰਥਾ ਨਹੀਂ ਜਾਣ ਦਿੰਦੇ ਸਮਾਂ ਲੇਖੇ ਵਿੱਚ ਲਾਉਂਦੇ ਨੇ ਭਾਈ ਮੇਰੂ ਨੀ ਜਿਹੜਾ ਸੀ ਕਿਤੇ ਚੋਰ ਮੇਰੂ ਸੀ ਹੁਣ ਗੁਰਮੁਖ ਬਣ ਗਿਆ ਭਾਈ ਮੇਰੂ ਬਣ ਗਿਆ ਪਿਆਰੇ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਦੀ ਐਸੀ ਕਿਰਪਾ ਹੋਈ ਜਿਵੇਂ ਬਾਣੀ ਵਿੱਚ ਬਖਸ਼ਦੇ ਉਹ ਬਚਨ ਆਉਂਦੇ ਆ ਜਦੋਂ ਨਦਰ ਗੁਰਾਂ ਨੇ ਤਾਰੀ ਲੋਹੇ ਤੋਂ ਮੈਂ ਲਾਲ ਹੋ ਗਿਆ ਜਦੋਂ ਨਦਰ ਗੁਰਾਂ ਨੇ ਤਾਰੀ ਲੋਹੇ ਤੋਂ ਮੈਂ ਲਾਲ ਹੋ ਗਿਆ ਨਦਰ ਸਤਿਗੁਰ ਜਦ ਧਾਰ ਹੈ, ਪਹਾਣ ਮਾਣ ਕਰੈ ਗਿਆਨ ਗੁਰ ਕਹੋ ਵਿਚਾਰੈ, ਕਾਠੋ ਸ੍ਰੀ ਖੰਡ ਸਤਿਗੁਰ ਕੀਓ, ਦੁੱਖ ਦਰਿਦਰ ਤਿੰਨ ਕੇ ਗਏ, ਸਤਿਗੁਰ ਚਰਨ ਜਿਨ ਪਰਸਿਆ ਸੇ ਪਸ਼ ਪ੍ਰੇਤ ਸੁਰ ਨਰ ਪਏ। ਦੇਖੋ ਸਤਿਗੁਰੂ ਦੀ ਵਡਿਆਈ ਕੀ ਬਿਰਤੀ ਸੀ ਪਸ਼ੂਆਂ ਵਾਲੀ, ਸਤਿਗੁਰੂ ਮਹਾਰਾਜ ਨੇ ਆ ਬਖਸ਼ਿਸ਼ ਕਰ ਦਿੱਤੀ। ਮੇਰੇ ਸਤਿਗੁਰ ਦੀਆਂ ਵਡਿਆਈਆਂ ਪਸ਼ੂਆਂ ਤੋਂ ਕੀਤੇ ਦੇਵਤੇ, ਮੇਰੇ ਸਤਿਗੁਰ ਦੀਆਂ ਵਡਿਆਈਆਂ ਪਸ਼ੂਆਂ ਤੋਂ ਕੀਤੇ ਦੇਵਤੇ। ਸਤਿਗੁਰੂ ਜਿਨ੍ਹਾਂ ਨੇ ਜੀਵਨ ਪਿਆਰ ਬਖਸ਼ ਦਿੱਤਾ, ਗੁਰਮੁਖ ਮੇਰੂ ਬਣ ਗਿਆ ਗੁਰਮੁਖ ਮੇਰੂ। ਅੱਜ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਮੇਰੂ ਜਾ ਪਿਆਰਿਆ ਹੁਣ ਆਪਣੇ ਲੰਗਰ ਜਾ ਇਲਾਕੇ ਵਿੱਚ ਜਾਣ ਨੂੰ ਦਿਲ ਨਹੀਂ ਕਰਦਾ, ਸੱਚੇ ਪਾਤਸ਼ਾਹ ਆਪ ਜੀ ਦੇ ਚਰਨਾਂ ਦੀ ਪ੍ਰੀਤ, ਇਹ ਆਨੰਦ ਕਿਤੇ ਮੈਂ ਇਹਦੇ ਤੋਂ ਦੂਰ ਨਾ ਹੋ ਜਾਵਾਂ। ਮਹਾਰੇ ਕਹਿੰਦੇ ਮੇਰੂ ਸਤਿਗੁਰੂ ਸਦਾ ਅੰਗ ਸੰਗ, ਜਾ ਜਿਹੜਾ ਆਨੰਦ ਤੈਨੂੰ ਮਿਲਿਆ ਦੂਸਰਿਆਂ ਨਾਲ ਵੀ ਜੋੜ। ਹੁਣ ਆਪ ਜਪੋ ਅਵਰੈ ਨਾਮ ਜਪਾ। ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਹੁਕਮ ਲੈ ਕੇ ਇਹ ਮੇਰੂ ਘਰ ਗਿਆ। ਜਿਹੜੇ ਘਰ ਪਹੁੰਚਿਆ ਵਿਚਾਰ ਕੀਤੀ ਮੇਰੂ, ਆ ਜਿਹੜੇ ਪਸ਼ੂ ਤੇਰੇ ਘਰ ਵਿੱਚ ਨੇ ਮੱਝਾਂ ਵੈਂਸਾਂ, ਇਹ ਤੇਰੀਆਂ ਆਪਣੀਆਂ ਨੀ, ਤੇ ਚੋਰੀ ਦੀਆਂ ਲਿਆਂਦੀਆਂ ਸੀ। ਆ ਵੀ ਅੱਗੋਂ ਇਹਨਾਂ ਤੋਂ ਹੀ ਸਾਰੇ ਨੇ, ਤੂੰ ਇਹਨਾਂ ਦਾ ਦੁੱਧ ਪੀ ਕਿਵੇਂ ਪੀਵੇਂਗਾ? ਵੇਖੋ ਸੋਝੀ ਆ ਗਈ ਨਾ ਹੁਣ, ਕਿਉਂਕਿ ਸੰਗਤ ਨਾਲ ਮਿਲ ਕੇ ਤੇ ਉੱਥੇ ਚਲਾ ਗਿਆ ਸੀ। ਉਸ ਵੇਲੇ ਉਹ ਜਿਹੜੇ ਚੋਰੀ ਦੇ ਪਸ਼ੂ ਸਨ, ਉਹ ਮੱਝਾਂ ਲੈ ਕੇ ਜਿਸ ਪਿੰਡ ਤੋਂ ਚੋਰੀ ਕੀਤੀ ਸੀ ਉੱਥੇ ਲੈ ਗਿਆ। ਪਿੰਡ ਦੇ ਜਿਹੜੇ ਪੰਚਾਇਤ ਸੀ, ਲੋਕ ਸੀ, ਉਹਨਾਂ ਨੂੰ ਇਕੱਠਿਆਂ ਕੀਤਾ। ਕਹਿਣ ਲੱਗਾ, ਭਰਾਓ ਮੈਂ ਤੁਹਾਡੇ ਪਿੰਡ ਦਾ ਚੋਰ ਹਾਂ, ਆਹ ਤੁਹਾਡੇ ਪਸ਼ੂ ਨੇ, ਤੁਹਾਡੀਆਂ ਮੱਝਾਂ ਨੇ, ਆਹ ਮੇਰੇ ਕੋਲ ਕੁਝ ਪੈਸਾ ਹੈ ਜਿਹੜਾ ਮੈਨੂੰ ਸੋਝੀ ਨਹੀਂ ਸੀ, ਤੇ ਇਸ ਕਰਕੇ ਆਹ ਤੁਸੀਂ ਪੈਸੇ ਵੀ ਲੈ ਲਓ, ਆਹ ਮੱਝਾਂ ਵੀ ਲੈ ਲਓ, ਜਿਹੜੀ ਮੈਨੂੰ ਤੁਸੀਂ ਸਜ਼ਾ ਦੇਣੀ ਹੈ ਕੋਈ, ਉਹ ਮੈਂ ਤਿਆਰ ਹਾਂ। ਮੈਨੂੰ ਤੇ ਗੁਰੂ ਨੇ ਕਿਰਪਾ ਕੀਤੀ ਹੈ, ਮਿਹਰ ਕੀਤੀ, ਮੈਨੂੰ ਸੋਝੀ ਆਈ ਹੈ, ਤੇ ਤੁਸੀਂ ਜੋ ਮੈਨੂੰ ਸੁਝਾਅ ਦੇਣਾ ਚਾਹੁੰਦੇ ਹੋ ਖਿਮਾ ਮੰਗਣਾ, ਪਰ ਜੇ ਤੁਸੀਂ ਚਾਹੁੰਦੇ ਕੋਈ ਸੁਝਾਅ ਮੈਂ ਚੱਲਣ ਤਿਆਰ। ਉੱਥੇ ਸੁਝਾਅ ਕਿਹਨੇ ਦੇਣੀ ਸੀ? ਸਾਰੇ ਹੈਰਾਨ ਕਹਿੰਦੇ, ਉਹ ਮੇਰੂ ਇੰਨੀ ਸੋਝੀ ਤੈਨੂੰ ਕਿੱਥੋਂ ਆ ਗਈ? ਕਿੱਥੇ ਤੂੰ ਰਾਤਾਂ ਨੂੰ ਇਹ ਪਸ਼ੂ ਚੋਰੀ ਕੀਤੇ, ਤੰਗ ਚੋਰੀ ਕੀਤੇ, ਤੇ ਅੱਜ ਤੂੰ ਆਪਣੇ ਆਪ ਲੈ ਕੇ ਆ ਗਿਆ? ਉਸ ਵੇਲੇ ਭਾਈ ਮੇਰੂ ਕਹਿੰਦਾ, ਮੇਰੇ ਸਤਿਗੁਰੂ ਦੀ ਵਡਿਆਈ, ਧੰਨ ਗੁਰੂ ਅਮਰਦਾਸ ਮਹਾਰਾਜ, ਮੇਰੇ ਤੇ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ, ਮੈਨੂੰ ਸੋਝੀ ਬਖਸ਼ੀ ਹੈ। ਉਸ ਵੇਲੇ ਸਾਰੇ ਨਗਰ ਤੇ ਐਸਾ ਅਸਰ ਹੋਇਆ, ਭਾਈ ਨੌਦਾ ਜੀ ਹੋਰ ਪ੍ਰੇਮੀ ਜਿਹੜੇ ਸੀ, ਸਾਰੇ ਭਾਈ ਮੇਰੂ ਨੂੰ ਕਹਿੰਦੇ, ਚੱਲ ਜਿਸ ਗੁਰੂ ਨੇ ਤੇਰੇ ਤੇ ਕਿਰਪਾ ਕੀਤੀ ਹੈ ਨਾ, ਉਸ ਗੁਰੂ ਦੀ ਸ਼ਰਨ ਵਿੱਚ ਸਾਨੂੰ ਵੀ ਲੈ ਚੱਲ। ਜੀਵਨ ਹੀ ਪ੍ਰਚਾਰ ਹੈ, ਮਹਾਂਪੁਰਸ਼ ਕਿਆ ਕਰ, ਜੀਵਨ ਬਦਲ ਗਿਆ ਨਾ, ਆਪ ਹੀ ਤਰਿਆ ਤਾਰ ਨਹਾਰਾ ਬਣ ਗਿਆ। ਇਹ ਹੈ ਸਤ ਸੰਗਤ ਪਿਆਰਿਓ, ਜਿਹੜੀ ਜੀਵਨ ਇਸ ਪ੍ਰਕਾਰ ਬਖਸ਼ਦੀ ਹੈ। ਜਿੱਥੋਂ ਹਰ ਪਾਇਆ ਜੀ, ਜਿੱਥੋਂ ਹਰ ਪਾਇਆ ਜੀ, ਸੰਗਤ ਨਾਮ ਨਿਦਾਨ ਹੈ, ਸਤ ਸੰਗਤ ਨਾਮ ਨਿਦਾਨ ਹੈ, ਸੰਗਤ ਨਾਮ ਨਿਦਾਨ ਹੈ, ਜਿੱਥੋਂ ਹਰ ਪਾਇਆ, ਗੁਰ ਪ੍ਰਸਾਦੀ ਘਟ ਚਾਨਣਾ, ਅਨੇਰ ਗਵਾਇਆ, ਲੋਹਾ ਪਾਸ ਭੇਟੀਐ ਕੰਚਨ ਹੋਏ ਆਇਆ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਰਾਜਨ ਭਗਤ ਯੋਗ ਦਾ ਦੂਸਰਾ ਅੰਗ ਜੋ ਨੇਮ ਹੈ ਉਹ ਹੈ ਸਤ ਸੰਗਤ, ਦੂਜੋ ਨੇਮ ਜਾਏ ਸਤ ਸੰਗਤ, ਕਥਾ ਕੀਰਤਨ ਸੁਣ ਮਿਲ ਪੰਗਤ। ਸੋ ਇੱਥੋਂ ਹੀ ਅਜੇ ਵਿਚਾਰ ਜਿਹੜੀ ਹੈ ਸੱਜ ਸਕਦੀ। ਫਿਰ ਅਗਲੇ ਦੁਆਰ ਤੇ ਸ਼ੁਰੂ ਹੋਏਗੀ ਜੋ ਲਗਾਤਾਰ ਚੱਲ ਰਹੀ ਹੈ। ਹੁਣ ਸਮਾਂ ਆਜ਼ਾਦ ਨਹੀਂ ਦਿੰਦਾ, ਉਹਦੀਆਂ ਭੁੱਲਾਂ ਦੀ ਆਪ ਜੀਆਂ ਨੇ ਖਿਮਾ ਕਰਨੀ। ਦਾਸ ਕੋਲੋਂ ਗੁਰਬਾਣੀ ਪੜ੍ਹਦਿਆਂ, ਸ਼ਬਦ ਵਿਚਾਰ ਕਰਦਿਆਂ, ਗੁਰਮਤਿ ਵਿਚਾਰਾਂ ਕਰਦਿਆਂ ਇੱਕ ਨਹੀਂ ਅਨੇਕਾਂ ਭੁੱਲਾਂ ਹੋ ਗਈਆਂ ਹੋਣਗੀਆਂ, ਜਾਂ ਸਮਝ ਕੇ ਆਪ ਜੀਆਂ ਨੇ ਖਿਮਾ ਕਰਨਾ। ਉਹਦੀਆਂ ਭੁੱਲਾਂ ਦੀ ਖਿਮਾ ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ ਸ਼ਬਦੋ ਤਗਾਵੋ ਹਰੀ ਤੇਰਾ ਮੰਜਨੀ ਵਸਾਇਆ, ਹਰ ਨਾਲ ਰਹੋ ਤੂੰ ਮਨ ਮੇਰੇ ਰੂਪ ਸਾਵੇ ਸਾਰਾ, ਕਹਿ ਨਾਨਕ ਮਨ ਮੇਰੇ ਸਦਾਰੋ ਹਰ ਨਾਲੇ, ਸਦਾ ਸਿੱਖ ਸਲਾਹਾ ਤੇਰੀ ਨਾਮ ਮਨ ਵਸਾਵੇ, ਸਾਜਾ ਨਾਮ ਮੇਰਾ ਆਧਾਰੋ, ਸਾਜ ਨਾਮ ਆਧਾਰ ਮੇਰਾ ਜਿਸ ਪੁੱਛਾ ਸਭ ਗਵਾਈਆਂ ਕਰ, ਕਹਿ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ, ਸਾਜਾ ਨਾਮ ਮੇਰਾ ਆਧਾਰੋ ਅਜੇ, ਗੁਰ ਧਰਮ ਪਾਇਆ ਤੁਮ ਜਿਨ ਕੋ ਸੇ ਨਾਮ ਹਰ ਪਹਿਲਾ ਗੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਏ, ਸੁਣਦੇ ਪ੍ਰੀਤ ਕਹਿੰਦੇ ਪਵਿੱਤ ਸਰਬ ਰਹਾ ਭਰਪੂਰ, ਸਰਾਗ ਦੁਰਦਾਈ ਦਾਇਆ ਹੇਲਾ ਸਗਲ ਜਗਤ, ਜਿਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ, ਵਾਹਿਗੁਰੂ ਜੀ ਕਾ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਪੁਰਸ਼ ਸਭ ਧਨ ਹੈ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ। کا خلصہ
سپنا شری واہ گرو صاحب جی جیت سری
واہ گرو جی کی فتح.